ਮਨ ਵਿਖੇ ਪ੍ਰਵੇਸ਼ ਵੇ ਇਕ ਰਮਨੀਕ ਸਥਾਨ ਉਤਰੇ ਕਰਕੇ ਹੈ ਖਰੇ ਬੰਧਨ ਕਰ ਦਿੜ ਪਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਗਰੀਬ ਨਿਵਾਜ ਅੰਤਰਯਾਮੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤੇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਾਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਗਰੀਬ ਨਿਵਾਜ ਸਤਿਗੁਰਾਂ ਦਾ ਪਾਵਨ ਇਤਿਹਾਸ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਗਰੀਬ ਨਿਵਾਜ ਨੌਵੇਂ ਪਾਤਸ਼ਾਹ ਜੀ ਮਹਾਰਾਜ ਇਧਰ ਬਾਂਗਰ ਦੇ ਇਲਾਕੇ ਚ ਵਿਚਰ ਰਹੇ ਨੇ ਖਟਕੜ ਗ੍ਰਾਮ ਚ ਆਏ ਹਨ ਇਸ ਨਗਰ ਦੇ ਵਿਚ ਜਦੋਂ ਸਤਿਗੁਰਾਂ ਨੇ ਉਤਾਰਾ ਕੀਤਾ ਇਥੋਂ ਦੇ ਜ਼ਿਮੀਦਾਰਾਂ ਨੇ ਸਤਿਗੁਰਾਂ ਦੇ ਘੋੜੇ ਵੇਖੇ ਮਹਾਰਾਜ ਜੀ ਦੇ ਘੋੜੇ ਬੜੇ ਸੁੰਦਰ ਤੇ ਨਰੋਏ ਸਨ ਰਾਤ ਦੇ ਸਮੇਂ ਸਤਿਗੁਰਾਂ ਦੇ ਘੋੜੇ ਚੋਰੀ ਕਰਨ ਲਈ ਆਏ ਜਦੋਂ ਰੱਸੀਆਂ ਖੋਲਣ ਲੱਗੇ ਘੋੜਿਆਂ ਦੀਆਂ ਤੇ ਅੱਖਾਂ ਤੋਂ ਅੰਨੇ ਹੋ ਗਏ ਫਿਰ ਪਿੱਛੇ ਹਟ ਗਏ ਸਮਝ ਆਈ ਕਿ ਜਿਨ੍ਹਾਂ ਦੇ ਘਰ ਵਿਚ ਚੋਰੀ ਕਰਨ ਆਏ ਹਾਂ ਉਹ ਕੋਈ ਸਧਾਰਨ ਵਿਅਕਤੀ ਨਹੀਂ ਦੀਨ ਦੁਨੀਆ ਆਪ ਜਗਤਨਾਥ ਸਵਾਮੀ ਹਨ ਅਗਲੇ ਦਿਨ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਸਤਿਗੁਰਾਂ ਦੇ ਚਰਨਾਂ ਵਿਚ ਆਏ ਆਪਣੀ ਕੀਤੀ ਗਲਤੀ ਦੀ ਮੁਆਫ਼ੀ ਔਰ ਬੇਨਤੀ ਸਾਡੇ ਨਗਰ ਵਿਚ ਪਾਣੀ ਖਾਰਾ ਹੈ ਕਿਰਪਾ ਕਰੋ ਦਇਆ ਕਰੋ ਸਾਡੇ ਨਗਰ ਵਿਚ ਜਿਹੜਾ ਪਾਣੀ ਹੈ ਉਹ ਮਿੱਠਾ ਹੋ ਜਾਏ ਸਾਡੇ ਛਕਣ ਲਾਇਕ ਹੋ ਜਾਏ ਸਤਿਗੁਰੂ ਜੀ ਨੇ ਤੀਰ ਚਲਾਇਆ ਤੇ ਤੀਰ ਚਲਾ ਕੇ ਬਚਨ ਕੀਤਾ ਜਿੱਥੇ ਜਾ ਕੇ ਤੀਰ ਡਿੱਗਾ ਹੈ ਉਥੇ ਹੱਦ ਤੱਕ ਜਿੰਨਾ ਵੀ ਥੱਲੇ ਧਰਤੀ ਦਾ ਪਾਣੀ ਹੈ ਉਹ ਮਿੱਠਾ ਹੋ ਜਾਏਗਾ ਜਿੱਥੇ ਮਰਜ਼ੀ ਖੂਹ ਲਾ ਲਓ ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਇੱਥੇ ਖੂਹ ਲੱਗਾ ਪਾਣੀ ਵੀ ਮਿੱਠਾ ਨਿਕਲਿਆ ਔਰ ਗਰੀਬ ਨਿਵਾਜ ਸਤਿਗੁਰੂ ਜੀ ਇੱਥੋਂ ਅੱਗੇ ਜੀਂਦ ਗਏ ਜੀਂਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਇੱਥੇ ਵੀ ਬਹੁਤ ਸਾਰੇ ਜੀਵਾਂ ਦਾ ਸਤਿਗੁਰਾਂ ਨੇ ਉਧਾਰ ਕੀਤਾ ਸਾਹਿਬ ਦਇਆ ਨਿਧ ਕਿਰਪਾ ਨਿਧ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਆਓ ਮਨ ਬਿਰਤੀਆਂ ਇਕਾਗਰ ਕਰੀਏ ਸਰਵਣ ਕਰੀਏ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ ਸ੍ਰੀ
ਵਾਹਿਗੁਰੂ ਜੀਓ ਦੋਏਰਾ ਉਪਬਨ ਵਿਖੇ ਪ੍ਰਵੇਸ਼ ਵੇ ਇਕ ਰਮਨੀਕ ਸਥਾਨ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਚਲਦੇ ਚਲਦੇ ਜੀਂਦ ਦੇ ਇਲਾਕੇ ਤੋਂ ਹੁੰਦਿਆਂ ਉਸ ਤੋਂ ਅੱਗੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਖੋਜ ਕੀਤੀ ਹੈ ਪਰ ਮੈਨੂੰ ਅੱਗੇ ਕੋਈ ਨਗਰ ਨਹੀਂ ਮਿਲਿਆ ਕਿਉਂਕਿ ਉਧਰ ਸਿੱਖੀ ਸੇਵਕੀ ਜੀਂਦ ਤੋਂ ਅੱਗੇ ਜਾ ਕੇ ਘਟ ਗਈ ਸਤਿਗੁਰਾਂ ਦੇ ਜਿਹੜੇ ਅਸਥਾਨ ਸਨ ਉਹ ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਗੇ ਪ੍ਰਗਟ ਨਹੀਂ ਹੋ ਸਕੇ ਤੋ ਜੀਂਦ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਚੱਲ ਕੇ ਮਹਾਰਾਜ ਜੀ ਆਗਰੇ ਪਹੁੰਚੇ ਹਨ ਤੇ ਆਗਰੇ ਦੇ ਵਿਚ ਇਕ ਬੜਾ ਸੁੰਦਰ ਬਾਗ ਹੈ ਬਗੀਚਾ ਅੱਜ ਕੱਲ ਉੱਥੇ ਜਾਓ ਤੇ ਬੜਾ ਸੁੰਦਰ ਅਸਥਾਨ ਬਣਿਆ ਹੋਇਆ। ਉਸ ਅਸਥਾਨ ਦਾ ਨਾਂ ਹੈ ਗੁਰੂ ਕਾ ਤਾਲ। ਬੜਾ ਸੋਹਣਾ ਸਤਿਗੁਰਾਂ ਦਾ ਪਾਵਨ ਅਸਥਾਨ ਹੈ। ਉਹ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਗਰੇ ਪਹੁੰਚੇ ਹਨ। ਆਗਰੇ ਵਿਚ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਕ ਬਾਗ ਦੇ ਵਿਚ ਚਰਨ ਪਾਏ ਹਨ।
ਉਤਰੇ ਕਰਕੇ ਖਰੇ ਬੰਧਨ ਕਰ ਦਿੜ ਪਾਨ।
ਔਰ ਬੜਾ ਰਮਣੀਕ ਸਥਾਨ ਵੇਖ ਕੇ, ਆਗਰੇ ਵਿਚ ਬੜਾ ਸੋਹਣਾ ਬਾਗ ਸੀ, ਬਗੀਚਾ ਸੀ, ਉਹਦੇ ਵਿਚ ਭਲੀ ਤੇ ਰਮਣੀਕ ਜਗ੍ਹਾ ਵੇਖ ਕੇ ਸਤਿਗੁਰੂ ਜੀ ਉਤਰੇ ਹਨ। ਤੇ ਉਤਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਸਣ ਲਾਇਆ ਤੇ ਘੋੜੇ ਉਹ ਰੱਸੀਆਂ ਦੇ ਨਾਲ ਬਾਗ ਦੇ ਜਿਹੜੇ ਦਰਖਤ ਹਨ ਉਹਨਾਂ ਨਾਲ ਬੱਧੇ ਹਨ।
ਜੋ ਪਈ ਨਿਜ ਨਿਜ ਅਸ ਟਿਗ ਸਿੱਖ ਤਬ ਬੈਸੇ।
ਤੇ ਆਪੋ ਆਪਣੇ ਘੋੜਿਆਂ ਦੇ ਕੋਲ ਸਾਰੇ ਸਿੱਖ ਬੈਠ ਗਏ, ਜਿੱਥੇ ਜਿੱਥੇ ਆਪਣਾ ਆਪਣਾ ਘੋੜਾ ਬੰਨਿਆ। ਪੰਜ ਸਿੱਖ ਸੀ ਨਾ ਸਤਿਗੁਰਾਂ ਦੇ ਨਾਲ, ਭਾਈ ਮਤੀ ਦਾਸ ਜੀ, ਸਤੀ ਦਾਸ ਜੀ ਹੋਣੀ, ਤੇ ਜਿੱਥੇ ਜਿੱਥੇ ਉਨ੍ਹਾਂ ਨੇ ਆਪਣਾ ਆਪਣਾ ਘੋੜਾ ਬੱਧਾ ਹੈ ਤੇ ਆਪਣੇ ਆਪਣੇ ਘੋੜੇ ਦੇ ਕੋਲ ਹੀ ਸਾਰੇ ਸਿੱਖ ਬੈਠੇ ਹਨ।
ਚਿਤਵਤ ਗੁਰੂ ਕਰੇ ਅਬ ਕੈਸੇ।
ਚਿਤਵ ਰਹੇ ਨੇ ਸਿੱਖ, ਆਪਣੇ ਮਨ ਵਿਚ ਖਿਆਲ ਕਰ ਰਹੇ ਨੇ, ਸੋਚ ਰਹੇ ਨੇ ਕਿ ਹੁਣ ਸਤਿਗੁਰੂ ਜੀ ਕੀ ਕਰਨਗੇ। ਇੱਥੇ ਆਗਰੇ ਪਹੁੰਚ ਗਏ ਨੇ ਤਾਂ ਆਗਰਾ ਖਾਲਸਾ ਜੀ ਉਨ੍ਹਾਂ ਸਮਿਆਂ ਵਿਚ ਮੁਗਲ ਸਾਮਰਾਜ ਦੀ ਰਾਜਧਾਨੀ ਰਿਹਾ, ਪ੍ਰਸਿੱਧ ਨਗਰ ਰਿਹਾ। ਇੱਥੇ ਇਨ੍ਹਾਂ ਦੇ ਆਪਣੇ ਖਾਸ ਮਹਿਲ ਸਨ ਮੁਗਲ ਸਾਮਰਾਜ ਦੇ ਸਮੇਂ ਦੇ। ਤੋ ਉਸ ਵੇਲੇ ਜਿਹੜੇ ਸਿੱਖ ਨੇ ਉਹ ਸੋਚ ਰਹੇ ਨੇ, ਮਹਾਰਾਜ ਜੀ ਦੇ ਜਿਹੜੇ ਨਾਲ ਆਏ ਨੇ ਬਾਗ ਦੇ ਵਿਚ ਉਤਰੇ ਹੋਏ, ਵਿਚਾਰ ਕਰ ਰਹੇ ਨੇ ਕਿ ਹੁਣ ਭਲਾ ਸਤਿਗੁਰੂ ਜੀ ਕੀ ਕਰ।
ਦੇਖੇ ਬਾਗ ਪ੍ਰਭੂ ਮੰਤੇ।
ਸਿੱਖ ਤਾਂ ਬੈਠੇ ਹੋਏ ਨੇ ਆਪਣੇ ਆਪਣੇ ਘੋੜਿਆਂ ਦੇ ਕੋਲ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਿਹੜਾ ਸਾਰਾ ਬਾਗ ਹੈ ਨਾ, ਬਾਗ ਦੇ ਵਿਚ ਮਹਾਰਾਜ ਜੀ ਟਹਿਲਣ ਲੱਗ ਪਏ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਗੀਚੇ ਵਿਚ ਟਹਿਲ ਰਹੇ ਨੇ, ਬਹੁ ਪ੍ਰਕਾਰ ਨਾਲ ਬਾਗ ਨੂੰ ਵੇਖਣ ਲੱਗੇ ਹਨ।
ਇਤਕੋ ਆਵਤ ਉਤਕੋ ਜਾਤੇ।
ਸੱਜਿਓ ਖੱਬੇ ਪਾਸੇ ਤੁਰਦੇ ਆਉਂਦੇ ਨੇ ਤੇ ਖੱਬਿਓ ਸੱਜੇ ਪਾਸੇ ਤੁਰਦੇ ਜਾਂਦੇ ਨੇ। ਏਦਾਂ ਮਹਾਰਾਜ ਜੀ ਇਧਰੋਂ ਉਧਰ, ਉਧਰੋਂ ਇਧਰ ਤੁਰ ਰਹੇ ਨੇ, ਚੱਲ ਰਹੇ ਨੇ, ਜਿਵੇਂ ਕੋਈ ਟਹਿਲਦਾ ਨਾ, ਸੈਰ ਕਰਦਾ ਹੈ। ਏਦਾਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਬਾਗ ਵਿਚ ਟਹਿਲ ਰਹੇ ਸਨ, ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ, ਏਦਾਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਤੁਰਦੇ ਜਾ ਰਹੇ ਨੇ।
ਬਹੁਤ ਸਥੰਡਲ ਪਰ ਚੜ ਫਿਰੇ।
ਫਿਰ ਉਥੇ ਇਕ ਸਥੰਡਲ ਬਣਿਆ ਹੋਇਆ, ਫੜਾ ਬਣਿਆ ਹੋਇਆ ਸੀ ਬਾਗ ਦੇ ਅੰਦਰ ਹੀ, ਤੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਉਸ ਥੜੇ ਦੇ ਉੱਤੇ ਜਾ ਕੇ ਖਲੋ ਜਾਂਦੇ ਨੇ। ਕਈ ਵਾਰੀ ਉਸ ਥੜੇ ਦੇ ਉੱਤੇ ਚੜ ਜਾਂਦੇ ਨੇ, ਕਦੇ ਥੜੇ ਤੋਂ ਥੱਲੇ ਉਤਰ ਜਾਂਦੇ ਨੇ, ਤੇ ਕਈ ਵਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਥੜੇ ਦੇ ਉੱਤੇ ਚੜ ਕੇ ਸਥੰਡਲ ਤੇ ਫਿਰਦੇ ਹਨ।
ਆਵਣ ਜਾਣ ਬਾਰ ਬੋ ਕਰੇ।
ਕਈ ਵਾਰ ਆਵਣ ਜਾਣ ਕਰ ਰਹੇ ਨੇ, ਉਸ ਥੜੇ ਦੇ ਉੱਤੇ ਵੀ ਮਹਾਰਾਜ ਜੀ ਟਹਿਲ ਰਹੇ ਨੇ।
ਬਾਗਪੁਰ ਕੀ ਦਿਸ਼ਾ ਬਿਲੁਕੈ।
ਔਰ ਜਿਹੜਾ ਬਾਗ ਦਾ ਦਰਵਾਜਾ ਸੀ ਨਾ ਬਾਹਰਲਾ, ਉਧਰ ਵੇਖ ਰਹੇ ਨੇ ਨੌਵੇਂ ਪਾਤਸ਼ਾਹ। ਇਸ ਤਰ੍ਹਾਂ ਵੇਖ ਰਹੇ ਨੇ ਮਾਨੋ ਜਿਵੇਂ ਕਿਸੇ ਨੂੰ ਉਡੀਕਦੇ ਹੋਣ, ਕਿਸੇ ਨੇ ਆਉਣਾ ਹੋਵੇ ਅੰਦਰ। ਏਦਾਂ ਸਤਿਗੁਰੂ ਜੀ ਬਾਗ ਦਾ ਜਿਹੜਾ ਦਰਵਾਜਾ ਹੈ ਨਾ, ਜਿੱਧਰੋਂ ਅੰਦਰ ਆਉਣ ਦਾ ਰਸਤਾ ਹੈ, ਉਸ ਪਾਸੇ ਮਹਾਰਾਜ ਜੀ ਵੇਖ ਰਹੇ ਨੇ।
ਅਪਰ ਦਿਸ਼ਨ ਤੇ ਦ੍ਰਿਸ਼ਟੀ ਰੋਕੈ।
ਬਾਕੀ ਸਾਰੇ ਪਾਸਿਓ ਮਹਾਰਾਜ ਜੀ ਨੇ ਆਪਣੀ ਦ੍ਰਿਸ਼ਟੀ ਰੋਕੀ ਹੋਈ ਹੈ, ਸਿਰਫ ਉਧਰ ਹੀ ਵੇਖ ਰਹੇ ਨੇ। ਸਿੱਖ ਬੈਠੇ ਨੇ ਉਹਨਾਂ ਵੱਲ ਨੀ ਵੇਖ ਰਹੇ, ਹੋਰ ਬਾਗ ਵੱਲ ਨੀ ਵੇਖ ਰਹੇ। ਜਦੋਂ ਟਹਿਲਦੇ ਵੀ ਨੇ ਤੇ ਤਾਂ ਵੀ ਉਸ ਦਰਵਾਜੇ ਵੱਲ ਵੇਖੀ ਜਾਂਦੇ ਨੇ, ਇਸ ਤਰ੍ਹਾਂ ਵੇਖ ਰਹੇ ਨੇ ਮਾਨੋ ਜਿਵੇਂ ਕਿਸੇ ਨੂੰ ਉਡੀਕ ਰਹੇ ਹੋਣ।
ਕਦਮ ਪੇਸ਼ੀ ਬੋ ਕਰਤੇ।
ਮਹਾਰਾਜ ਜੀ ਕਦਮ ਪੇਸ਼ੀ ਕਰ ਰਹੇ ਨੇ, ਭਾਵ ਫਰਸ਼ ਦੇ ਉੱਤੇ, ਧਰਤੀ ਦੇ ਉੱਤੇ ਮਹਾਰਾਜ ਜੀ ਤੁਰਦੇ ਜਾ ਰਹੇ ਨੇ, ਚੱਲਦੇ ਜਾ ਰਹੇ ਨੇ।
ਉਪਬਨ ਦਰ ਕੋ ਬੋਤ ਨਿਹਰਤੇ।
ਔਰ ਬਾਗ ਦਾ ਜਿਹੜਾ ਦਰਵਾਜਾ ਉਧਰ ਹੀ ਬਾਰ ਬਾਰ ਵੇਖੀ ਜਾਂਦੇ ਨੇ, ਬਾਗ ਦੇ ਦਰਵਾਜੇ ਵੱਲ ਹੀ ਤੱਕੀ ਜਾਂਦੇ ਨੇ।
ਕਿਸ ਜਿਨ ਏਕ ਅਯਾਲੀ ਆਯੋ ਅਜਾ ਬ੍ਰਿੰਦ ਤੋਂ ਫਿਰਤ ਚਰਾਯੋ।
ਸਤਿਗੁਰੂ ਜੀ ਟਹਿਲ ਰਹੇ ਸਨ ਤੇ ਬਾਗ ਦੇ ਦਰਵਾਜੇ ਵੱਲ ਵੇਖ ਰਹੇ ਸੀ, ਤੇ ਵੇਖਦਿਆਂ ਵੇਖਦਿਆਂ ਮਹਾਰਾਜ ਜੀ ਦੇ ਕੀ ਹੋਇਆ, ਇੰਨੇ ਨੂੰ ਇਕ ਅਯਾਲੀ ਆਜੜੀ ਜਿਹੜਾ ਬੱਕਰੇ ਚਾਰ ਰਿਹਾ ਸੀ, ਬੱਕਰੀਆਂ ਚਾਰ ਰਿਹਾ ਸੀ, ਉਹ ਬੱਕਰੀਆਂ ਚਾਰਦਾ ਹੋਇਆ ਇਕ ਆਜੜੀ ਉਹ ਉਸ ਵੇਲੇ ਬਾਗ ਦੇ ਦਰਵਾਜ਼ੇ ਕੋਲੋਂ ਲੰਘਣ ਲੱਗਾ, ਉਥੋਂ ਲੰਘ ਰਿਹਾ ਸੀ। ਆਜੜੀ ਸੀ, ਉਹਦੇ ਨਾਲ ਬਹੁਤ ਸਾਰੀਆਂ ਬੱਕਰੀਆਂ ਸਨ। ਉਹਨਾਂ ਬੱਕਰੀਆਂ ਨੂੰ ਚਾਰਦਾ ਹੋਇਆ ਉਹ ਜਿਹੜਾ ਮਾਲੀ ਆ ਉਥੋਂ ਲੰਘਣ ਲੱਗਾ, ਉਹ ਅਯਾਲੀ ਜਿਹੜਾ ਆਜੜੀ ਉਹ ਲੰਘਣ ਲੱਗਾ ਹੈ।
ਗਮਨਤ ਦੇ ਕੇ ਅਕਾਰੇ ਉਤਾਰੇ,
ਨੌਵੇਂ ਪਾਤਸ਼ਾਹ ਨੇ ਉਹਨੂੰ ਵੇਖਿਆ, ਮਾਨੋ ਜਿਵੇਂ ਉਸ ਆਜੜੀ ਨੂੰ ਹੀ ਉਡੀਕ ਰਹੇ ਸੀ। ਜਦੋਂ ਆਜੜੀ ਲੰਘਣ ਲੱਗਾ ਨਾ ਉਥੋਂ ਅਯਾਲੀ, ਤੇ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਵੇਖ ਕੇ ਉਹਨੂੰ ਆਵਾਜ਼ ਮਾਰੀ, ਭਾਈ ਇਧਰ ਆਓ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਆਜੜੀ ਨੂੰ ਉਸ ਅਯਾਲੀ ਨੂੰ ਆਵਾਜ਼ ਮਾਰੀ,
ਹੁਣ ਗੁਹਾਰ ਚੱਲ ਆਇਓ ਪਾਹੇ।
ਸਤਿਗੁਰਾਂ ਦੀ ਆਵਾਜ਼ ਸੁਣ ਕੇ ਨੌਵੇਂ ਪਾਤਸ਼ਾਹ ਨੇ ਜਦੋਂ ਆਵਾਜ਼ ਮਾਰੀ, ਬਈ ਆਜੜੀਆ ਇਧਰ ਆ, ਉਹ ਸਤਿਗੁਰਾਂ ਦੀ ਆਵਾਜ਼ ਸੁਣੀ ਜਦੋਂ ਆਜੜੀ ਨੇ ਅਯਾਲੀ ਨੇ, ਤੇ ਸੁਣ ਕੇ ਸਤਿਗੁਰਾਂ ਵੱਲ ਆਉਣ ਲੱਗਾ।
ਦਰਸ਼ਨ ਕਰ ਪਗ ਬੰਧਨ ਠਾਨੇ, ਤਬ ਗੁਰਦੇਵ ਕਹੀ ਮੁਖ ਬਾਨੇ।
ਉਸ ਆਜੜੀ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ। ਮਹਾਰਾਜ ਜੀ ਦੇ ਦਰਸ਼ਨ ਇੰਨੇ ਪ੍ਰਤਾਪ ਵਾਲੇ, ਜਲਾਲ ਇੰਨਾ ਸੀ ਚਿਹਰੇ ਤੇ ਕਿ ਜੇ ਕੋਈ ਓਪਰਾ ਬੰਦਾ, ਨਵਾਂ ਬੰਦਾ ਜਿਹੜਾ ਸਤਿਗੁਰਾਂ ਬਾਰੇ ਨਹੀਂ ਵੀ ਸੀ ਜਾਣਦਾ, ਜਦੋਂ ਉਹਨੇ ਆਉਣਾ ਤੇ ਆਪਣੇ ਆਪ ਹੀ ਸਤਿਗੁਰਾਂ ਅੱਗੇ ਸਿਰ ਝੁਕ ਜਾਣਾ। ਹਾਲਾਂਕਿ ਅਯਾਲੀ ਨੌਵੇਂ ਪਾਤਸ਼ਾਹ ਬਾਰੇ ਨਹੀਂ ਜਾਣਦਾ ਵੀ ਇਹ ਕੌਣ ਨੇ, ਪਰ ਸਤਿਗੁਰਾਂ ਦਾ ਪ੍ਰਤਾਪ ਇੰਨਾ ਸੀ, ਜਲਾਲ ਇੰਨਾ ਸੀ ਕਿ ਇਹਨੇ ਆਪ ਹੀ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਆਜੜੀ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ,
ਤਬ ਗੁਰਦੇਵ ਕਈ ਮੁਖ ਬਾਨੇ।
ਜਦੋਂ ਇਹਨੇ ਮੱਥਾ ਟੇਕਿਆ ਸਤਿਗੁਰਾਂ ਦੇ ਚਰਨਾਂ ਵਿਚ, ਉਸ ਵਕਤ ਜਗਤ ਗੁਰੂ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ, ਇਸ ਆਜੜੀ ਨੂੰ ਕਹਿਣ ਲੱਗੇ,
ਅਮਰੂ ਕੰਮ ਏਕ ਕਰ ਆਓ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਆਜੜੀ ਸਾਡਾ ਇੱਕ ਕੰਮ ਕਰੇਗਾ ਜੇ ਤੈਨੂੰ ਦੱਸੀਏ। ਗਰੀਬ ਨਵਾਜ ਜੀ ਉਸ ਆਜੜੀ ਨੂੰ ਕਹਿ ਰਹੇ ਨੇ, ਕਹਿੰਦੇ ਹਾਂ ਭਾਈ ਆਜੜੀ ਤੂੰ ਸਾਡਾ ਇੱਕ ਕੰਮ ਕਰਕੇ ਆ।
ਨਿਜ ਮਿਹਨਤ ਲੈ ਕਰ ਪੁਨ ਜਾਓ।
ਹਾਂ, ਤੈਨੂੰ ਅਸੀਂ ਮਿਹਨਤਾਨਾ ਵੀ ਦੇਵਾਂਗੇ ਜੇ ਤੂੰ ਸਾਡਾ ਕੰਮ ਕਰੇਗਾ ਨਾ, ਤੇ ਤੈਨੂੰ ਤੇਰੀ ਜਿਹੜੀ ਮਿਹਨਤ ਦਾ ਫਲ ਹੈ, ਜਿਹੜੀ ਤੂੰ ਸਾਡੇ ਕੰਮ ਵਜੇ ਮਿਹਨਤ ਕਰੇਗਾ, ਉਸ ਮਿਹਨਤ ਦਾ ਤੈਨੂੰ ਫਲ ਵੀ ਅਸੀਂ ਦੇਵਾਂਗੇ, ਮਿਹਨਤਾਨਾ ਵੀ ਦੇਵਾਂਗੇ। ਜੇ ਤੈਨੂੰ ਆਪਣੇ ਇਨ੍ਹਾਂ ਬੱਕਰੀਆਂ ਦੀ ਚਿੰਤਾ ਹੈ ਤੇ ਇਹਨਾਂ ਦਾ ਫਿਕਰ ਨਾ ਕਰ, ਅਸੀਂ ਆਪੇ ਇੱਥੇ ਵੇਖਦੇ, ਇਹਨਾਂ ਨੂੰ ਇੱਥੇ ਛੱਡ ਜਾ, ਇਹਨਾਂ ਦਾ ਅਸੀਂ ਇੱਥੇ ਖਿਆਲ ਰੱਖਾਂਗੇ, ਤੂੰ ਸਾਡਾ ਕੰਮ ਕਰਕੇ ਆ।
ਰੱਖਾਂਗੇ ਚੌਂਦਿਸ਼ਤੇ ਰੋਕਤ,
ਇਹਨਾਂ ਬੱਕਰੀਆਂ ਨੂੰ ਚਾਰੇ ਪਾਸਿਓਂ ਰੋਕ ਕੇ ਰੱਖਾਂਗੇ। ਵੇਖੋ ਨਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਲੀਲਾ, ਉਹ ਆਜੜੀ ਨੂੰ ਕਹਿੰਦੇ ਤੂੰ ਸਾਡਾ ਕੰਮ ਕਰਕੇ ਆਉਣਾ, ਇਹ ਬੱਕਰੀਆਂ ਨੂੰ ਇੱਥੇ ਰਹਿਣ ਦੇ, ਇਹਨਾਂ ਦਾ ਖਿਆਲ ਅਸੀਂ ਰੱਖਾਂਗੇ, ਚਾਰੇ ਪਾਸੋਂ ਇਹਨਾਂ ਨੂੰ ਰੋਕ ਕੇ ਰੱਖਾਂਗੇ।
ਸੁਣ ਅਯਾਲੀ ਲੱਭ ਨੇ ਪ੍ਰੇਰਿਓ।
ਹੁਣ ਆਜੜੀ ਸੀ, ਗਰੀਬ ਸੀ, ਉਹਨੂੰ ਪਤਾ ਵੇਖਿਆ ਵੀ ਮੈਨੂੰ ਕੁਝ ਲਾਲਚ ਵੀ ਦੇ ਰਹੇ ਨੇ, ਤੇ ਲਾਲਚ ਦਾ ਉਹ ਪ੍ਰੇਰਿਆ ਹੋਇਆ ਵੀ ਮਿਹਨਤਾਨਾ ਵੀ ਮਿਲੇਗਾ, ਮਹਾਰਾਜ ਜੀ ਕੋਲੋਂ ਮਾਇਆ ਵੀ ਮਿਲੇਗੀ, ਇਹ ਜਾਣ ਕੇ ਉਹ ਆਜੜੀ ਨੂੰ ਲਾਲਚ ਨੇ ਪ੍ਰੇਰਿਆ, ਲੋਭ ਨੇ ਪ੍ਰੇਰਿਆ।
ਅਰ ਬਦ ਪੁਰਖ ਤੋਂ ਦਰਸ਼ਨ ਹੀਰਿਓ,
ਨਾਲੇ ਸੋਚਦਾ ਵੀ ਮੈਂ ਏਡੇ ਵੱਡੇ ਪੁਰਖ ਨੇ, ਪਤਾ ਨੀ ਕੋਈ ਪ੍ਰਤਾਪੀ ਰਾਜੇ ਹੀ ਹੋਣ, ਸਤਿਗੁਰਾਂ ਦਾ ਚਿਹਰਾ ਮੋਹਰਾ ਪ੍ਰਤਾਪ ਰਾਜਿਆਂ ਬਾਦਸ਼ਾਹਾਂ ਤੋਂ ਘੱਟ ਥੋੜੀ। ਮਹਾਰਾਜ ਜੀ ਦਾ ਪ੍ਰਤਾਪ ਇਹਨੇ ਵੇਖਿਆ, ਕਹਿੰਦੇ ਵੀ ਨਾਲੇ ਕੋਈ ਵੱਡੇ ਪੁਰਸ਼ ਜਾਪਦੇ ਨੇ, ਕੋਈ ਮਾਇਆ ਵੀ ਮਿਲੇਗੀ, ਤੇ ਨਾਲੇ ਏਡੇ ਵੱਡੇ ਪ੍ਰਤਾਪੀ ਪੁਰਖ ਨੇ, ਤੇ ਇਹਨਾਂ ਦੀ ਸੇਵਾ ਕਰਾਂਗਾ, ਸ਼ਾਇਦ ਮੈਨੂੰ ਕੁਝ ਹੋਰ ਵੀ ਇਨਾਮ ਮਿਲੇ।
ਕੈਸ ਭਇਓ ਦੀ ਜੈ ਫੁਰਮਾਏ।
ਅਯਾਲੀ ਇਹ ਸੋਚ ਕੇ ਨਾ ਵਿਚਾਰ ਕਰਕੇ ਬੋਲਿਆ, ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਜੀ ਫੁਰਮਾਓ, ਆਪ ਜੀ ਹੁਕਮ ਕਰੋ ਮੈਂ ਕੀ ਕਰ ਸਕਦਾ।
ਕਾਰਜ ਕਰੋ ਜਥਾਰ ਜਾਏ,
ਜਿਵੇਂ ਤੁਹਾਡੀ ਆਗਿਆ ਹੋਵੇਗੀ, ਜਿਵੇਂ ਤੁਹਾਡਾ ਹੁਕਮ ਹੋਵੇਗਾ, ਮੈਂ ਉਸੇ ਤਰ੍ਹਾਂ ਕਾਰਜ ਕਰਾਂਗਾ, ਜਿਹੜਾ ਕੰਮ ਕਰਨ ਨੂੰ ਕਹੋਗੇ ਕਰਾਂਗਾ।
ਮਾਨੀ ਬਾਤੋ ਕਰਿਓ ਨਿਹਾਰਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਅਯਾਲੀ ਨੇ ਸਾਡੀ ਗੱਲ ਮੰਨ ਲਈ ਹੈ, ਤੇ ਹੁਣ ਇਹ ਸਾਡੇ ਆਖੇ ਲੱਗ ਕੇ ਕੰਮ ਕਰ ਸਕਦਾ।
ਉਤੀ ਛਾਪ ਕਰ ਕਰੀ ਨਿਕਾਰਨ।
ਉਹ ਸਤਿਗੁਰੂ ਜੀ ਦੇ ਆਪਣੇ ਹੱਥ ਵਿਚ ਇਕ ਮੁੰਦਰੀ ਪਾਈ ਹੋਈ ਸੀ, ਬੜੀ ਕੀਮਤੀ ਛਾਪ ਸੀ ਉਹ ਮੁੰਦਰੀ ਵਿਚ, ਉਹ ਛਾਪ ਦੇ ਵਿਚ ਖਾਲਸਾ ਜੀ ਬੜਾ ਕੀਮਤੀ ਹੀਰਾ ਜੜਿਆ ਹੋਇਆ। ਸਤਿਗੁਰੂ ਜੀ ਨੇ ਕੀ ਕੀਤਾ, ਆਪਣੇ ਹੱਥ ਵਿਚੋਂ ਛਾਪ ਉਤਾਰੀ, ਉਹ ਜਿਹੜੀ ਛਾਪ ਆਪਣੇ ਹੱਥ ਚ ਪਾਈ ਹੋਈ ਸੀ ਉਹ ਛਾਪ ਮਹਾਰਾਜ ਜੀ ਨੇ ਲਾਈ ਹੈ
ਜਿਸ ਮੈਂ ਬਹੁਤ ਮੋਲ ਕੋ ਹੀਰਾ
ਔਰ ਉਹ ਛਾਪ ਦੇ ਵਿਚ ਬੜਾ ਕੀਮਤੀ ਹੀਰਾ ਲੱਗਾ ਹੋਇਆ ਸੀ ਬੜੇ ਕੀਮਤੀ ਕਈ ਹਜ਼ਾਰਾਂ ਰੁਪਿਆਂ ਦਾ ਕਈ ਲੱਖਾਂ ਰੁਪਿਆਂ ਦਾ ਵੀ ਕਹਿ ਲਈਏ ਤੇ ਕੋਈ ਅੱਤ ਕਥਨੀ ਨਹੀਂ ਹੈ ਕਿਉਂਕਿ ਨੌਵੇਂ ਪਾਤਸ਼ਾਹ ਦੇ ਹੱਥ ਵਿਚ ਪਾਈ ਹੋਈ ਵਸਤੂ ਕੋਈ ਘੱਟ ਕੀਮਤੀ ਨਹੀਂ ਹੋ ਸਕਦੀ ਬੜੀ ਕੀਮਤੀ ਵਸਤੂ ਸੀ ਕਹਿੰਦੇ ਉਹ ਛਾਪ ਦੇ ਵਿਚ ਬੜਾ ਕੀਮਤੀ ਹੀਰਾ ਜੜਿਆ ਹੋਇਆ
ਉਜਲ ਅਸ਼ਟਕੋਰ ਕਰ ਚੀਰਾ
ਤੇ ਉਹ ਹੀਰਾ ਬੜਾ ਉਜਵਲ ਹੈ ਬੜਾ ਚਮਕਦਾ ਪ੍ਰਕਾਸ਼ ਕਰਦਾ ਤੇ ਅੱਠ ਕੋਰਾਂ ਕੱਢੀਆਂ ਹੋਈਆਂ ਉਹਦੇ ਚਾਰੇ ਪਾਸੇ ਅੱਠ ਕੋਰਾਂ ਕੱਢ ਕੇ ਕਹਿੰਦੇ ਹੀਰਾ ਬੜਾ ਸੁੰਦਰ ਲੋਕਦਾਰ ਬਣਾਇਆ
ਹੋਇਆ
ਮਹਾਰਾਜ ਜੀ ਨੇ ਉਹ ਛਾਪ ਉਹ ਮੁੰਦਰੀ ਉਸ ਵੇਲੇ ਉਸ ਅਯਾਲੀ ਨੂੰ ਦੇ ਦਿੱਤੀ ਉਸ ਅਯਾਲੀ ਨੂੰ ਮਹਾਰਾਜ ਜੀ ਨੇ ਉਹ ਮੁੰਦਰੀ ਪਕੜਾ ਦਿੱਤੀ
ਕਹੋ ਬੋਰ ਲੈ ਜਾਓ ਨਗਰ ਮੈਂ
ਮਹਾਰਾਜ ਜੀ ਕਹਿੰਦੇ ਲੈ ਭਾਈ ਇਹ ਨਗਰ ਚ ਲੈ ਜਾ ਆ ਸਾਹਮਣੇ ਨਗਰ ਹੈ ਨਾ ਆਗਰਾ ਸ਼ਹਿਰ ਦਾ ਤੂੰ ਬਸਿੰਦਾ ਤੈਨੂੰ ਸ਼ਹਿਰ ਦਾ ਭੇਤ ਹੋਣਾ ਤੈਨੂੰ ਸਾਰਾ ਕੁਝ ਪਤਾ ਹੋਣਾ ਵੀ ਕਿੱਥੇ ਕਿਹੜੀ ਦੁਕਾਨ ਹੈ ਤੇ ਏਦਾਂ ਕਰ ਆ ਜਿਹੜੀ ਸਾਡੀ ਛਾਪ ਹੈ ਇਹ ਸ਼ਹਿਰ ਦੇ ਵਿਚ ਲੈ ਜਾ
ਦੋਏ ਰਜਤਪਣ ਕੋ ਪਕਵਾਨ
ਤੇ ਏਦਾਂ ਕਰ ਇਹ ਛਾਪ ਕਿਸੇ ਹਲਵਾਈ ਦੀ ਦੁਕਾਨ ਤੇ ਜਾ ਕੇ ਉਹਦੇ ਕੋਲੋਂ 2 ਰੁਪਏ ਦੇ ਪਕਵਾਨ ਲੈ ਲੈ ਵੇਖੋ ਲੱਖਾਂ ਰੁਪਏ ਦੀ ਮਹਾਰਾਜ ਜੀ ਹਜ਼ਾਰਾਂ ਰੁਪਏ ਦੀ ਛਾਪ ਦੇ ਰਹੇ ਨੇ ਲੀਲਾ ਆਪ ਹੀ ਰਚ ਰਹੇ ਨੇ ਆਪਣੀ ਗ੍ਰਿਫਤਾਰੀ ਦੀ ਤੋ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਏਦਾਂ ਕਰੀਏ ਛਾਪ ਉਸ ਹਲਵਾਈ ਦੀ ਦੁਕਾਨ ਤੇ ਦੇ ਕੇ ਦੇ ਬਦਲੇ ਵਿਚ 2 ਰੁਪਏ ਦੇ ਪਕਵਾਨ ਲੈ ਲਈ ਮਠਿਆਈ ਲੈ ਲਈ
ਤੇ
ਮਠਿਆਈ ਹੋਵੇ ਜਿਹੜੀ ਚੰਗੀ ਸਨਿਗਧ ਵਧੀਆ ਮਿੱਠਾ ਹੋਵੇ ਚੰਗੀ ਵਧੀਆ ਪ੍ਰਕਾਰ ਦੀ ਮਠਿਆਈ ਹੋਵੇ
ਚਲੋ ਛਾਪ ਕਰੇ ਜਾਵੋ
ਆ ਛਾਪ ਉਸ ਹਲਵਾਈ ਕੋਲ ਗਹਿਣੇ ਰੱਖਦੇ ਜੋ ਪੈਸੇ ਮੰਗੇ ਨਾ ਤੇ ਆ ਗਹਿਣੇ ਰੱਖ ਦੀਏ ਛਾਪ ਉਹਦੇ ਕੋਲ ਪਈ ਰਹੇਗੀ
ਸੋ ਅਬਹੀ ਪੁਰ ਤੇ ਲੈ ਆਵੋ
ਤੇ ਹੁਣੇ ਜਾ ਇਹ ਛਾਪ ਲੈ ਜਾ ਇਹ ਛਾਪ ਉਸ ਹਲਵਾਈ ਕੋਲ ਗਹਿਣੇ ਰੱਖ ਕੇ ਇਹਦੇ ਬਦਲੇ ਵਿਚ 2 ਰੁਪਏ ਦੇ ਪਕਵਾਨ 2 ਰੁਪਏ ਵੀ ਉਦੋਂ ਬੜੇ ਮਾਇਨੇ ਰੱਖਦੇ ਸੀ 2 ਰੁਪਿਆਂ ਦੀ ਮਠਿਆਈ ਤੂੰ ਸਾਡੇ ਕੋਲ ਲੈ ਆ ਇਹ ਕੰਮ ਕਰਕੇ ਤੂੰ ਛੇਤੀ ਵਾਪਸ ਮੁੜ ਆਈ
ਸੰਤ ਅਯਾਲੀ ਨੇ ਸਭ ਕਹਿਓ
ਸਤਿਗੁਰੂ ਜੀ ਦੇ ਬਚਨ ਅਯਾਲੀ ਨੇ ਸੁਣੇ ਨੇ ਤੇ ਸੁਣ ਕੇ ਅਯਾਲੀ ਉਸ ਵਕਤ ਬੋਲਿਆ
ਮੋਹ ਪਰ ਜੀਰਣ ਸੋ ਚੀਰ ਸੋ ਜੀਰਣ
ਕਹਿਣ ਲੱਗਾ ਮਹਾਰਾਜ ਜੀ ਉਹਨਾਂ ਸਮਿਆਂ ਵਿਚ ਮਠਿਆਈਆਂ ਪਕਵਾਨ ਪਾਉਣ ਵਾਸਤੇ ਲੋਕ ਆਪਣੇ ਘਰਾਂ ਚੋਂ ਕੱਪੜੇ ਲੈ ਕੇ ਜਾਂਦੇ ਸੀ ਕੱਪੜੇ ਚਾਦਰਾਂ ਉਹਨਾਂ ਵਿਚ ਉਹਨਾਂ ਨੇ ਲਪੇਟ ਕੇ ਲਿਆਉਣੀਆਂ ਲਫਾਫੇ ਆਦਿਕ ਅੱਜ ਵਾਂਗਰ ਸਾਧਨ ਨਹੀਂ ਸਨ ਹੁੰਦੇ ਕਹਿਣ ਲੱਗਾ ਮਹਾਰਾਜ ਜੀ ਵੀ ਮਠਿਆਈ ਤਾਂ ਮੈਂ ਲੈ ਆਵਾਂ ਪਰ ਮੇਰੇ ਕੋਲ ਜਿਹੜਾ ਕੱਪੜਾ ਬੜਾ ਪੁਰਾਣਾ ਜ਼ੀਰਣ ਹੈ ਪੁਰਾਣਾ ਕੱਪੜਾ ਤੇ ਮੈਲਾ ਵੀ ਹੈ ਮਲੀਨ ਵੀ ਹੈ ਇਹਦੇ ਵਿਚ ਖਾਣ ਵਾਲੀ ਵਸਤੂ ਪਾਵਾਂਗਾ ਮਠਿਆਈ ਉਹ ਗੱਲ ਚੰਗੀ ਨਹੀਂ ਲੱਗਣੀ ਮਹਾਰਾਜ ਮੇਰਾ ਜਿਹੜਾ ਇਹ ਬਸਤਰ ਹੈ ਬੜਾ ਜ਼ੀਰਣ ਤੇ ਪੁਰਾਣਾ ਹੈ
ਕਿਸ ਮੈਂ ਆਨੋ ਪਾਏ ਮਿਠਾਈ
ਮਹਾਰਾਜ ਜੀ ਤੁਸੀਂ ਦੱਸੋ ਕਿਰਪਾ ਕਰਕੇ ਵੀ ਮੈਂ ਮਠਿਆਈ ਪਾ ਕੇ ਕਾਹਦੇ ਚ ਲਿਆਵਾਂਗਾ ਜਿਹੜੇ ਪਕਵਾਨ ਤੁਸੀਂ ਲਿਆਉਣ ਨੂੰ ਕਹਿੰਦੇ ਹੋ ਉਹ ਪਕਵਾਨ ਉਹ ਮਠਿਆਈ ਮਹਾਰਾਜ ਜੀ ਮੈਂ ਕਿਸ ਕੱਪੜੇ ਚ ਪਾ ਕੇ ਲਿਆਵਾਂਗਾ
ਖੀਰ ਹੈ ਲਿਓ ਤੁਮ ਖਾਏ
ਮਹਾਰਾਜ ਜੀ ਜਿਹੜੇ ਕੱਪੜੇ ਵਿਚ ਉਹ ਮਠਿਆਈ ਚੰਗੀ ਰਹੇ ਭਲੀ ਰਹੇ ਤੇ ਤੁਸੀਂ ਵੀ ਚੰਗੇ ਢੰਗ ਨਾਲ ਤਰੀਕੇ ਨਾਲ ਖਾ ਲਵੋ ਤੁਹਾਡੇ ਮਨ ਵਿਚ ਵੀ ਕੋਈ ਗਿਲਾਨੀ ਨਾ ਆਵੇ ਕਿਉਂਕਿ ਮੇਰਾ ਇਹ ਕੱਪੜਾ ਤਾਂ ਬੜਾ ਪੁਰਾਣਾ ਗਿਲਾਨੀ ਵਾਲਾ ਇਹਨੂੰ ਤਾਂ ਵੇਖ ਕੇ ਗਿਲਾਨੀ ਆਉਂਦੀ ਇਹਦੇ ਵਿਚ ਮਠਿਆਈ ਪਾਉਂਦਾ ਚੰਗਾ ਨਹੀਂ ਲੱਗਾਂਗਾ ਇਹੋ ਜਿਹਾ ਕੋਈ ਕੱਪੜਾ ਹੋਵੇ ਜਿਹਦੇ ਵਿਚ ਮਠਿਆਈ ਪਾ ਕੇ ਲਿਆਵਾਂ ਤੇ ਤੁਸੀਂ ਭਲੀ ਪ੍ਰਕਾਰ ਨਾਲ ਛਕ ਲਵੋ
ਤਬ ਗੁਰ ਆਪਣੇ ਉਪਰ ਕੇਰਾ ਉਤੋਂ ਦੁਸ਼ਾਲਾ ਮੋਲ ਬਡੇਰਾ
ਖਾਲਸਾ ਜੀ ਜਦੋਂ ਅਯਾਲੀ ਨੇ ਕਿਹਾ ਨਾ ਮਹਾਰਾਜ ਕੋਈ ਕੱਪੜਾ ਤੇ ਉਸ ਵੇਲੇ ਨੌਵੇਂ ਪਾਤਸ਼ਾਹ ਨੇ ਆਪਣੇ ਉੱਤੇ ਇੱਕ ਬੜਾ ਕੀਮਤੀ ਦੁਸ਼ਾਲਾ ਲਿਆ ਹੋਇਆ ਸੀ ਦੁਸ਼ਾਲਾ ਬੜਾ ਕੀਮਤੀ ਕਹਿੰਦੇ ਮੁੱਲ ਹੀ ਕੋਈ ਨੀ ਹੋਣਾ ਉਹ ਦੁਸ਼ਾਲੇ ਦਾ ਏਡਾ ਕੀਮਤੀ ਦੁਸ਼ਾਲਾ ਉਹਦਾ ਮਹਾਰਾਜ ਜੀ ਆਪਣੇ ਸਰੀਰ ਤੇ ਨਾ ਬੁੱਕਲ ਮਾਰੀ ਹੋਈ ਸੀ ਦੁਸ਼ਾਲੇ ਦੀ ਤੇ ਬੜਾ ਕੀਮਤੀ ਦੁਸ਼ਾਲਾ ਕਹਿੰਦੇ ਜਿਹੜਾ ਬੜਾ ਬਹੁ ਮੁੱਲਾ ਦੁਸ਼ਾਲਾ ਹੈ
ਉਤਾਰ ਦਿਓ ਕਰਤਾ
ਮਹਾਰਾਜ ਜੀ ਨੇ ਆਪਣੇ ਉੱਤੋਂ ਲਾ ਲਿਆ ਉਹ ਦੁਸ਼ਾਲਾ ਤੇ ਆਪਣੇ ਉੱਤੋਂ ਦੁਸ਼ਾਲਾ ਲਾ ਕੇ ਨਾ ਤੇ ਉਸ ਆਜੜੀ ਨੂੰ ਉਸ ਅਯਾਲੀ ਨੂੰ ਪਕੜਾ ਦਿੱਤਾ।
ਕਹਿਓ ਪਾਏ ਆਨੋ ਇਸ ਮਾਏ।
ਮਹਾਰਾਜ ਜੀ ਕਹਿੰਦੇ ਲੈ ਬਈ ਸੱਜਣਾ ਮਠਿਆਈ ਇਹਦੇ ਚ ਪਾ ਕੇ ਲੈ। ਦੋਵੇਂ ਪਾਤਸ਼ਾਹ ਵੀ ਜਾਣਦੇ ਸਨ ਵੀ ਨਾ ਹੁਣ ਮਠਿਆਈ ਹੋਣੀ ਹੈ, ਨਾ ਇਹ ਦੁਸ਼ਾਲਾ ਆਉਣਾ ਤੇ ਨਾ ਇਹ ਮੁੰਦਰੀ ਵਾਪਸ ਮੁੜਨੀ। ਇਹ ਤਾਂ ਆਪਣੀ ਲੀਲਾ ਸੀ ਉਹਨਾਂ ਦੀ। ਮਹਾਰਾਜ ਜੀ ਕਹਿੰਦੇ ਲੈ ਬਈ ਆਹ ਕੱਪੜਾ ਲੈ ਜਾ, ਇਹਦੇ ਵਿੱਚ ਉਹ ਮਠਿਆਈ ਉਹ ਪਕਵਾਨ ਪਾ ਕੇ ਲੈ ਆਈ।
ਬਿਲਮ ਨਾ ਕੀਜੈ ਗਮਨੋ ਪੁਰ ਮੈਂ।
ਹਾਂ ਤੇਰੀ ਨਾ ਲਾ, ਹੁਣ ਜਿੰਨਾ ਛੇਤੀ ਹੋ ਸਕਦਾ ਤੂੰ ਨਗਰ ਵਿੱਚ ਚਲਾ ਜਾ।
ਜਾਏ ਖਰੀਦਨ ਸੰਤੋਰ ਮੈਂ।
ਜਾ ਕੇ ਨਿਰਸ਼ੰਕ ਹੋ ਕੇ, ਸ਼ੰਕੇ ਤੋਂ ਰਹਿਤ ਹੋ ਕੇ ਹਲਵਾਈ ਦੀ ਦੁਕਾਨ ਤੇ ਜਾ ਕੇ, ਮਠਿਆਈ ਦੀ ਦੁਕਾਨ ਤੇ ਜਾ ਕੇ ਇਹ ਮਠਿਆਈ ਖਰੀਦ ਕੇ ਛੇਤੀ ਲਿਆ ਕੇ ਆਉਣਾ ਕਰ।
ਪਤੀ ਕਾਮਰੀ ਵਿਖੇ ਛਪਾਏ।
ਕਹਿੰਦੇ ਉਹ ਜਿਹੜਾ ਦੁਸ਼ਾਲਾ ਸੀ ਤੇ ਉਹ ਮੁੰਦਰੀ, ਇਹਦੀ ਜਿਹੜੀ ਪਾਟੀ ਜੀ ਕੰਬਲੀ ਸੀ ਇਹਨੂੰ ਉਹਦੇ ਚ ਲੁਕਾ ਲਈ। ਉਹ ਛਾਪ ਕੀਮਤੀ ਹੱਥ ਚ ਫੜ ਕੇ ਨੀ ਲੈ ਕੇ ਗਿਆ, ਲੁਕਾ ਲਈ। ਉਹ ਫਟੀ ਜੀ ਜਿਹੜੀ ਕੰਬਲੀ ਸੀ ਨਾ ਅਯਾਲੀ ਦੇ ਕੋਲ, ਉਹਦੇ ਵਿੱਚ ਉਹ ਮੁੰਦਰੀ ਤੇ ਦੁਸ਼ਾਲਾ ਲੁਕਾ ਕੇ ਲੈ ਤੁਰਿਆ।
ਚਲਿਓ ਅਯਾਲੀ ਪੁਰ ਦਿਸ਼ਤਾਏ।
ਅਯਾਲੀ ਬੜੀ ਕਾਹਲੀ ਨਾਲ, ਕਾਹਲੀ ਨਾਲ ਟੁਰਦਾ ਟੁਰਦਾ ਨਗਰ ਵੱਲ ਚੱਲ ਪਿਆ।
ਮਤੀ ਦਾਸ ਫਿਰ ਦੋਰ ਦੀਵਾਨ।
ਅਯਾਲੀ ਚਲਾ ਗਿਆ। ਇਧਰ ਦੀਵਾਨ ਭਾਈ ਮਤੀ ਦਾਸ ਉਹ ਸਤਿਗੁਰਾਂ ਤੋਂ ਕੁਝ ਦੂਰੀ ਤੇ ਬੈਠੇ ਵੇਖ ਰਹੇ ਸੀ ਕਿ ਨੌਵੇਂ ਪਾਤਸ਼ਾਹ ਮਹਾਰਾਜ ਜੀ ਇਹ ਕਰ ਕੀ ਰਹੇ ਨੇ। ਭਾਈ ਮਤੀ ਦਾਸ ਜੀ ਸਤਿਗੁਰਾਂ ਤੋਂ ਕੁਝ ਦੂਰੀ ਤੇ ਬੈਠੇ ਮਹਾਰਾਜ ਜੀ ਦਾ ਇਹ ਕੌਤਕ ਵੇਖ ਰਹੇ ਨੇ।
ਏਕ ਕਿਰਿਆ ਕੀਏ ਕਿਰਪਾ ਨਿਦਾਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਕਿਰਿਆ ਕੀਤੀ ਹੋਈ ਕਿਰਪਾ ਨਿਧਾਨ, ਸਤਿਗੁਰਾਂ ਦਾ ਇਹ ਕੀਤਾ ਹੋਇਆ ਕੌਤਕ ਉਹ ਭਾਈ ਮਤੀ ਦਾਸ ਜੀ ਨੇ ਵੇਖਿਆ ਹੈ।
ਆਏ ਸਮੀਪ ਬੁਝਬੋ ਕੀਨ।
ਭਾਈ ਸਾਹਿਬ ਕੋਲ ਰਿਹਾ ਨਹੀਂ ਗਿਆ। ਉਹਨਾਂ ਆਖਿਆ ਵੀ ਸਤਿਗੁਰਾਂ ਨੂੰ ਪੁੱਛਾਂ ਤਾਂ ਸਹੀ ਮਹਾਰਾਜ ਜੀ ਕਰ ਕੀ ਰਹੇ ਨੇ। ਉਹ ਭਾਈ ਮਤੀ ਦਾਸ ਜੀ ਸਤਿਗੁਰਾਂ ਦੇ ਕੋਲ ਆਏ ਤੇ ਕੋਲ ਆ ਕੇ ਮਹਾਰਾਜ ਜੀ ਨੂੰ ਪੁੱਛਣ ਲੱਗੇ।
ਕਹਾਂ ਰੰਕ ਕੋ ਕਰ ਤੁਮ ਦੀਨ।
ਮਹਾਰਾਜ ਜੀ ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜਿਹੜਾ ਰੰਕ ਆਇਆ ਸੀ, ਪਤਾ ਨੀ ਕੌਣ ਸੀ ਰਸਤੇ ਚ ਆਉਣ ਵਾਲਾ, ਕੌਣ ਅਯਾਲੀ ਸੀ ਕੌਣ ਆਜੜੀ ਸੀ, ਮਹਾਰਾਜ ਜੀ ਇਹਨੂੰ ਆਪ ਜੀ ਨੇ ਕੀ ਦਿੱਤਾ ਹੈ।
ਕਹਾ ਪਟਿਓ ਕਿਆ ਲਿਆ ਮਨ ਕੀ ਕਰੇ।
ਮਹਾਰਾਜ ਜੀ ਇਹਨੂੰ ਕਿੱਥੇ ਭੇਜਿਆ ਤੇ ਕੀ ਲੈਣ ਵਾਸਤੇ ਗਿਆ, ਆਪਣੀਆਂ ਬੱਕਰੀਆਂ ਵੀ ਉਹ ਇੱਥੇ ਛੱਡ ਗਿਆ। ਮਹਾਰਾਜ ਉਹਨੂੰ ਆਪ ਜੀ ਨੇ ਕਿੱਥੇ ਭੇਜਿਆ ਤੇ ਕੀ ਲਿਆਉਣ ਵਾਸਤੇ ਗਿਆ।
ਗਮਨਿਓ ਨਗਰ ਛਿਪਰਤਾ ਧਰੈ।
ਬੜੀ ਕਾਹਲੀ ਨਾਲ, ਬੜੀ ਤੇਜ਼ੀ ਦੇ ਨਾਲ ਇਹ ਨਗਰ ਵਾਲੇ ਪਾਸੇ ਨੂੰ ਕਾਹਲੀ ਨਾਲ ਦੌੜਿਆ ਜਾ ਰਿਹਾ, ਕਾਹਲੀ ਨਾਲ ਤੁਰਿਆ ਜਾ ਰਿਹਾ।
ਸੁਣ ਸਤ ਗੁਰ ਤੇ ਸਕਲ ਬਤਾਏ, ਹਮਕੋ ਛੁਦਾ ਲਗੀ ਅਧਕਾਏ।
ਜਦੋਂ ਭਾਈ ਮਤੀ ਦਾਸ ਜੀ ਨੇ ਸਤਿਗੁਰਾਂ ਨੂੰ ਪੁੱਛਿਆ ਤੇ ਸੁਣ ਕੇ ਨੌਵੇਂ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਆਖਿਆ ਦੀਵਾਨ ਜੀ ਸਾਨੂੰ ਭੁੱਖ ਲੱਗੀ ਹੋਈ ਸੀ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਦੀਵਾਨ ਭਾਈ ਮਤੀ ਦਾਸ ਜੀ ਸਾਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ,
ਕੁਛ ਪਕਵਾਨ ਮੰਗਾਵਨ ਠਾਨਾ।
ਅਸੀਂ ਉਹ ਅਯਾਲੀ ਨੂੰ ਨਗਰ ਵਿੱਚ ਭੇਜ ਕੇ ਨਾ ਉਹਦੇ ਕੋਲੋਂ ਕੁਝ ਪਕਵਾਨ ਮੰਗਾਏ ਨੇ, ਕੁਝ ਮਠਿਆਈ ਮੰਗਵਾਈ ਹੈ।
ਤੁਮ ਵੀ ਛੁਦ ਕੀਜੀਏ ਖਾਨਾ।
ਤੁਹਾਨੂੰ ਵੀ ਭੁੱਖ ਲੱਗੀ ਹੋਣੀ ਹੈ, ਸਾਡੇ ਨਾਲ ਹੀ ਤੁਸੀਂ ਤੁਰਦੇ ਆਏ ਹੋ ਸਫ਼ਰ ਦੇ ਵਿੱਚ ਤੇ ਮਠਿਆਈ ਆਉਂਦੀ ਹੈ, ਪਕਵਾਨ ਆਉਂਦੇ ਨੇ, ਨਾਲੇ ਅਸੀਂ ਛਕਾਂਗੇ ਨਾਲੇ ਤੁਹਾਨੂੰ ਛਕਾਵਾਂਗੇ, ਇਸ ਕਰਕੇ ਅਸੀਂ ਉਸ ਅਯਾਲੀ ਨੂੰ ਪਕਵਾਨ ਲੈਣ ਵਾਸਤੇ ਭੇਜਿਆ ਹੈ।
ਮਤੀ ਦਾਸ ਬੋਲਿਓ ਕਰ ਜੋਰ।
ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਤੇ ਭਾਈ ਮਤੀ ਦਾਸ ਜੀ ਹੱਥ ਜੋੜ ਕੇ ਬੋਲੇ,
ਮੁਝ ਤੇ ਗੋਤੋ ਰਜਤ ਪਣ ਔਰ।
ਭਾਈ ਸਾਹਿਬ ਕਹਿਣ ਲੱਗੇ ਸਤਿਗੁਰੂ ਜੀ ਮੇਰੇ ਕੋਲ ਰੁਪਈਏ ਸੀ, ਮੇਰੇ ਕੋਲ ਰੁਪਈਆਂ ਦੀ ਥੈਲੀ ਪਈ ਹੈ, ਚਾਂਦੀ ਦੇ ਰੁਪਈਏ ਮਹਾਰਾਜ ਜੀ ਉਹ ਮੇਰੇ ਕੋਲ ਹਨ।
ਸੋ ਪਥ ਦੇ ਤੂੰ ਛਾਪ ਕਿਉਂ ਦੇ।
ਮਹਾਰਾਜ ਜੀ ਮੈਨੂੰ ਨੀ ਇਸ ਗੱਲ ਦੀ ਸਮਝ ਆਈ ਕਿ ਇੰਨੇ ਹਜ਼ਾਰਾਂ ਰੁਪਈਏ ਦੀ ਕੀਮਤੀ ਮੁੰਦਰੀ ਤੁਸੀਂ ਆਪਣੀ ਛਾਪ ਲਾ ਕੇ ਉਹਨੂੰ ਦੇ ਦਿੱਤੀ ਹੈ, 2 ਰੁਪਈਏ ਦੀ ਮਠਿਆਈ ਪਕਵਾਨ ਲਿਆਉਣ ਵਾਸਤੇ ਤੁਸੀਂ ਮੈਨੂੰ ਆਗਿਆ ਕਰਦੇ, ਮੈਂ 2 ਰੁਪਈਏ ਕੱਢ ਕੇ ਦੇ ਦੇਣੇ ਸੀ, ਮੇਰੇ ਕੋਲ ਰੁਪਈਆਂ ਦੀ ਥੈਲੀ ਭਰੀ ਪਈ ਹੈ, ਮਹਾਰਾਜ ਆਪ ਜੀ ਆਗਿਆ ਕਰਦੇ ਮੈਂ ਰੁਪਈਏ ਦੇ ਦਿੰਦਾ, ਆਪ ਜੀ ਨੇ ਛਾਪ ਕਾਹਨੂੰ ਦਿੱਤੀ ਹੈ।
ਜਿਸ ਮੈਂ ਬਜਰ ਮੋਲ ਬੋ ਮਏ।
ਮਹਾਰਾਜ ਜੀ ਫਿਰ ਉਹ ਛਾਪ ਵੀ ਕੋਈ ਸਾਧਾਰਨ ਛਾਪ ਨਹੀਂ ਸੀ, ਉਹਦੇ ਵਿਚ ਬੜੀ ਕੀਮਤੀ ਮਹਾਰਾਜ ਜੀ ਹੀਰਾ ਜੜਿਆ ਹੋਇਆ, ਬੜਾ ਕੀਮਤੀ ਹੀਰਾ ਉਸ ਛਾਪ ਦੇ ਵਿਚ ਜੜਿਆ ਹੋਇਆ।
ਬਹੁਤ ਦੁਸ਼ਾਲਾ ਬਿਗਰਾ ਰੰਗ।
ਫਿਰ ਮਹਾਰਾਜ ਜੀ ਤੁਸੀਂ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਪਕਵਾਨ ਪਾ ਕੇ ਲਿਆਉਣ ਵਾਸਤੇ ਆਪਣਾ ਦੁਸ਼ਾਲਾ ਲਾ ਕੇ ਦੇ ਦਿੱਤਾ। ਮਹਾਰਾਜ ਜਦੋਂ ਉਹਦੇ ਵਿਚ ਦੁਸ਼ਾਲੇ ਚੋਂ ਪਕਵਾਨ ਪਾਏਗਾ ਤੇ ਦੁਸ਼ਾਲੇ ਦਾ ਰੰਗ ਵਿਗੜ ਜਾਏਗਾ, ਦੁਸ਼ਾਲੇ ਦਾ ਰੰਗ ਖਰਾਬ ਹੋ ਜਾਏਗਾ।
ਰਹਿਣ ਅਸ ਜੋ ਪੈਰੋ ਅੰਗ।
ਮਹਾਰਾਜ ਉਹ ਦੁਸ਼ਾਲਾ ਤਾਂ ਤੁਹਾਡੇ ਮੁੜ ਕੇ ਉੱਤੇ ਲੈਣ ਜੋਗਾ ਨਹੀਂ ਰਹਿਣਾ। ਇੰਨਾ ਕੀਮਤੀ ਦੁਸ਼ਾਲਾ, ਹਜ਼ਾਰਾਂ ਰੁਪਈਏ ਦਾ ਤਾਂ ਦੁਸ਼ਾਲਾ ਹੀ ਸੀ। ਤੇ ਮਹਾਰਾਜ ਜੀ ਉਹ ਦੁਸ਼ਾਲੇ ਵਿਚ ਜਦੋਂ ਮਠਿਆਈ ਪਾ ਕੇ ਲਿਆਏਗਾ, ਮਠਿਆਈ ਨਾਲ ਉਹ ਦੁਸ਼ਾਲਾ ਖਰਾਬ ਹੋ ਜਾਏਗਾ ਔਰ ਮੁੜ ਕੇ ਆਪ ਜੀ ਦੇ ਸਰੀਰ ਤੇ ਪਹਿਰਨ ਯੋਗ ਨਹੀਂ ਰਹੇਗਾ।
ਅਪਰ ਬਸਤਰ ਲੈ ਕਰ ਸਿੱਖ ਜਾਤੇ, ਅਨੰਤ ਛਿਪਰ ਜਥਾ ਰੁਚ ਖਾਤੇ।
ਮਹਾਰਾਜ ਜੀ ਅਸੀਂ ਤੁਹਾਡੇ ਸਾਰੇ ਸਿੱਖ ਬੈਠੇ ਆ, ਇਨ੍ਹਾਂ ਵਿਚੋਂ ਕਿਸੇ ਸਿੱਖ ਨੇ ਜਾਣਾ ਸੀ ਕੋਈ ਹੋਰ ਕੱਪੜਾ ਲੈ ਕੇ, ਬਸਤਰ ਲੈ ਕੇ, ਤੇ ਬੜੀ ਛੇਤੀ ਦੇ ਨਾਲ ਉਹ ਅਯਾਲੀ ਨਾਲੋਂ ਵੀ ਪਹਿਲਾਂ ਅਸੀਂ ਜਾ ਕੇ ਨਗਰ ਚੋਂ ਪਕਵਾਨ ਖਰੀਦ ਲਿਆਉਣੇ ਸਨ, ਮਠਿਆਈ ਖਰੀਦ ਲਿਆਉਣੀ ਸੀ।
ਸੁਨ ਗੁਰ ਕਹਿਓ ਬਿਲਮ ਇਮ ਲਾਗਤ।
ਜਦੋਂ ਮਹਾਰਾਜ ਜੀ ਨੂੰ ਭਾਈ ਮਤੀ ਦਾਸ ਨੇ ਬਚਨ ਕਹੇ ਤੇ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਤੀ ਦਾਸ ਜੀ, ਜੇ ਆ ਸਾਰਾ ਕੰਮ ਕਰਨ ਲੱਗਦੇ ਨਾ ਤੁਹਾਡੇ ਕੋਲੋਂ ਰੁਪਈਏ ਲੈਂਦੇ, ਫਿਰ ਤੁਹਾਡੇ ਕੋਲੋਂ ਕੱਪੜਾ ਲੈਂਦੇ, ਇਹ ਕੰਮ ਕਰਦਿਆਂ ਦੇਰੀ ਲੱਗ ਜਾਣੀ ਸੀ, ਇਦਾਂ ਕੁਝ ਦੇਰ ਲੱਗ ਜਾਣੀ ਸੀ।
ਹੋਰ ਮੈਂ ਗਿਆ ਤਾਂ ਭੇਜਿਓ ਭਗਤ।
ਨਾਲੇ ਤੁਹਾਡੇ ਚੋਂ ਕਿਸੇ ਸਿੱਖ ਨੂੰ ਭੇਜਦੇ ਤੇ ਤੁਸੀਂ ਕਿਹੜਾ ਇਹ ਨਗਰ ਦੇ ਭੇਤੀ ਹੋ, ਪਹਿਲੀ ਵਾਰ ਤੁਸੀਂ ਇੱਥੇ ਆਏ ਹੋ, ਤੁਸੀਂ ਪੁੱਛਦਿਆਂ ਪਛਾਂਦਿਆਂ ਜਾਣਾ ਸੀ ਬਾਜ਼ਾਰ ਵਿਚ ਵੀ ਕਿੱਥੇ ਮਠਿਆਈ ਦੀ ਦੁਕਾਨ ਹੋਵੇਗੀ। ਅਸੀਂ ਅਯਾਲੀ ਨੂੰ ਤਾਂ ਭੇਜਿਆ ਕਿ ਉਹ ਇਸ ਨਗਰ ਦਾ ਭੇਤੀ ਹੈ, ਉਹ ਇਸ ਨਗਰ ਦਾ ਜਾਣੂ, ਇਸ ਨਗਰ ਦਾ ਰਹਿਣ ਵਾਲਾ ਹੈ।
ਖੁਰਜੀ ਖੋਲ ਰਜਤ ਪਣ ਲੇਤ।
ਜੇ ਤੁਸੀਂ ਆਪਣੀ ਖੁਰਜੀ ਜਿੰਨੇ ਨੂੰ ਖੋਲ ਦੇ, ਖੁਰਜੀ ਖੋਲ ਕੇ ਉਹਦੇ ਵਿਚੋਂ ਰੁਪਈਏ ਕੱਢਦੇ, ਉਹਦੇ ਵਿਚ ਟਾਈਮ ਲੱਗਣਾ ਸੀ।
ਇੱਕ ਸੁਚੇਤ ਕਰ ਤਿਸ ਕੋ ਦੇਤ।
ਫਿਰ ਕਿਸੇ ਸਿੱਖ ਨੂੰ ਸਾਵਧਾਨ ਕਰਕੇ ਅਸੀਂ ਮਠਿਆਈ ਲਿਆਉਣ ਵਾਸਤੇ ਨਾਲ ਭੇਜਦੇ, ਇਹਦੇ ਵਿਚ ਵੀ ਟਾਈਮ ਲੱਗਣਾ ਸੀ, ਸਮਾਂ ਲੱਗਣਾ ਸੀ।
ਗਰੀਬ ਯਾਰ ਨਹੀਂ ਜਨੇਰਾ।
ਤੁਸੀਂ ਤੁਹਾਡੇ ਵਿਚੋਂ ਤਾਂ ਕਿਸੇ ਨੇ ਨਾ ਕੋਈ ਸ਼ਹਿਰ ਦੀ ਗਲੀ ਵੇਖੀ ਹੈ, ਨਾ ਇਸ ਸ਼ਹਿਰ ਦਾ ਕੋਈ ਬਾਜ਼ਾਰ ਤੁਹਾਡੇ ਚੋਂ ਕਿਸੇ ਨੇ ਵੇਖਿਆ।
ਲਾਗਤ ਦੇਰਾ।
ਤੁਹਾਨੂੰ ਆਉਂਦਿਆਂ ਜਾਂਦਿਆਂ ਦੇਰੀ ਲੱਗਣੀ ਸੀ, ਜਾਣ ਤੇ ਵੀ ਸਮਾਂ ਲੱਗਣਾ ਸੀ, ਪੁੱਛਦਿਆਂ ਪੁਛਾਉਂਦਿਆਂ ਫਿਰ ਆਉਂਦਿਆਂ ਵੀ ਦੇਰੀ ਲੱਗਣੀ ਸੀ।
ਵਾਕਿਆ ਪੂਰਬ ਗੁਰ ਕੋ ਸੁਣ ਕੇ।
ਸਤਿਗੁਰੂ ਜੀ ਨੇ ਇਸ ਤਰ੍ਹਾਂ ਦੇ ਬਚਨ ਪਹਿਲਾਂ ਕਦੇ ਨਹੀਂ ਸੀ ਕਹੇ ਕਿ ਮਹਾਰਾਜ ਜੀ ਨੇ ਕਦੇ ਕਿਹਾ ਹੋਵੇ ਕਿ ਸਾਨੂੰ ਭੁੱਖ ਲੱਗੀ ਹੈ। ਇਹ ਬਚਨ ਨੌਵੇਂ ਪਾਤਸ਼ਾਹ ਨੇ ਕਦੇ ਕਹੇ ਹੀ ਨਹੀਂ ਸੀ। ਅੱਜ ਪਹਿਲੀ ਵਾਰ ਮਹਾਰਾਜ ਜੀ ਦੇ ਬੁਖਾਰ ਬਿੰਦ ਚੋਂ ਇਹ ਬਚਨ ਭਾਈ ਮਤੀ ਦਾਸ ਜੀ ਨੇ ਸੁਣੇ ਤੇ ਸੁਣ ਕੇ ਹੈਰਾਨ ਹੋਏ ਕਿ ਅੱਗੇ ਤਾਂ ਕਦੇ ਸਤਿਗੁਰਾਂ ਨੇ ਅੱਗੇ ਵੀ ਕਈ ਨਗਰਾਂ ਦੇ ਵਿਚ ਮਹਾਰਾਜ ਜੀ ਡੇਰਾ ਕਰਦੇ ਨੇ, ਕਈ ਥਾਵਾਂ ਤੇ ਉਤਰਦੇ ਨੇ, ਅੱਗੇ ਤਾਂ ਕਦੇ ਨੀ ਇਹ ਬਚਨ ਆਖੇ ਵੀ ਅਸੀਂ ਮਠਿਆਈ ਖਾਣੀ ਹੈ, ਸਾਨੂੰ ਪਕਵਾਨ ਲਿਆ ਕੇ ਦਿਓ। ਅੱਜ ਕਿਸ ਤਰ੍ਹਾਂ ਦੇ ਬਚਨ ਕਰ ਰਹੇ ਨੇ ਭਾਈ ਮਤੀ ਦਾਸ ਜੀ? ਸੁਣ ਸੁਣ ਕੇ ਮਹਾਰਾਜ ਜੀ ਦੇ ਬਚਨ, ਅਪੂਰਵ ਦਾ ਮਤਲਬ ਜੋ ਪਹਿਲੀ ਵਾਰ ਕਹੇ ਗਏ ਹੋਣ, ਇਸ ਤਰ੍ਹਾਂ ਦੇ ਬਚਨ ਪਹਿਲੀ ਵਾਰ ਕਹੇ ਹੋਏ ਮਹਾਰਾਜ ਜੀ ਦੇ ਸੁਣੇ ਨੇ।
ਤੂਸ਼ਣ ਠਾਨ ਰਹੋ ਮਨ ਗੁਣ ਕਹਿ।
ਮਨ ਵਿਚ ਸੁਣ ਕੇ ਭਾਈ ਸਾਹਿਬ ਚੁੱਪ ਰਹੇ, ਸਮਝ ਗਏ ਵੀ ਇਹਦੇ ਵਿਚ ਸਤਿਗੁਰਾਂ ਦੀ ਕੋਈ ਆਪਣੀ ਰਮਜ ਕੰਮ ਕਰ ਰਹੀ ਹੈ ਤੇ ਸਤਿਗੁਰਾਂ ਦੀ ਇਸ ਰਮਜ ਵਿਚ ਅਸੀਂ ਦਖਲ ਅੰਦਾਜ਼ੀ ਕਰੀਏ ਇਹ ਸਾਡੇ ਲਈ ਯੋਗ ਨਹੀਂ। ਅੱਜ ਦਾ ਕੋਈ ਸਿੱਖ ਹੁੰਦਾ ਤੇ ਸ਼ਾਇਦ ਬਹਿਸਬਾਜ਼ੀ ਚ ਪੈ ਜਾਂਦਾ, ਮਹਾਰਾਜ ਜੀ ਅੱਗੇ ਨੀ ਅਸੀਂ ਜਾਂਦੇ ਪਿੰਡਾਂ ਨਗਰਾਂ ਵਿਚ, ਇੱਥੇ ਕੋਈ ਪਹਿਲੀ ਵਾਰ ਜਾਣਾ ਸੀ। ਪਰ ਉਹ ਸਿੱਖ ਬੜੇ ਸਿਆਣੇ ਤੇ ਸੂਝਵਾਨ ਸਨ ਤੇ ਦੀਵਾਨ ਭਾਈ ਮਤੀ ਦਾਸ ਗੁਰੂ ਘਰ ਦੇ ਮਹਾਨ ਸਿੱਖ ਨੇ, ਉਹਨਾਂ ਆਖਿਆ ਸੁਣ ਕੇ ਚੁੱਪ ਕਰ ਗਏ। ਮੁੜ ਕੇ ਅੱਗੋਂ ਭਾਈ ਮਤੀ ਦਾਸ ਜੀ ਨੇ ਕੋਈ ਸਵਾਲ ਨਹੀਂ ਕੀਤਾ, ਕੋਈ ਜਵਾਬ ਨਹੀਂ ਦਿੱਤਾ।
ਇਹਨੂੰ ਕਈ ਨਾ ਕਬੂ ਐਸੇ
ਸੋਚ ਤਾਂ ਰਹੇ ਨੇ ਮਨ ਦੇ ਵਿਚ, ਮਨ ਹੀ ਸੋਚ ਨਾ ਰਹੇ ਨੇ ਕਿ ਅੱਗੇ ਤਾਂ ਸਤਿਗੁਰਾਂ ਨੇ ਕਦੇ ਇਸ ਤਰ੍ਹਾਂ ਦਾ ਬਚਨ ਨਹੀਂ ਕੀਤਾ।
ਕਹਾਂ ਛੁਦਾਰ ਬੋਲੇ ਕੈਸੇ।
ਕਦੇ ਮਹਾਰਾਜ ਜੀ ਨੇ ਜ਼ਿਕਰ ਹੀ ਨਹੀਂ ਕੀਤਾ ਵੀ ਸਾਨੂੰ ਭੁੱਖ ਲੱਗੀ। ਅੱਜ ਕਹਿੰਦੇ ਨੇ ਵੀ ਸਾਨੂੰ ਭੁੱਖ ਲੱਗੀ ਹੈ, ਇਸ ਕਰਕੇ ਕਾਹਲੀ ਨਾਲ ਭੇਜਿਆ। ਅੱਗੇ ਅੱਜ ਤੋਂ ਪਹਿਲਾਂ ਤਾਂ ਕਦੇ ਵੀ ਕਿਹਾ ਕਿ ਸਾਨੂੰ ਭੁੱਖ ਲੱਗੀ ਹੈ।
ਕੋ ਜਾਣੇ ਕਿਆ ਰਚਨਾ ਰਚੇ।
ਕੌਣ ਜਾਣੇ ਕਿ ਸਤਿਗੁਰੂ ਜੀ ਕਿਸ ਤਰ੍ਹਾਂ ਦੀ ਰਚਨਾ ਰਚ ਰਹੇ, कोई समझ नहीं आ रही। कौन जाने नौवे पातशाह जी महाराज जी की रचना रच रहे ने, की खेड बरता रहे ने, ए कोई नहीं जानदा।
गई छाप हीरा विच खचे,
कहंदे इन्नी कीमती छाप दे दित्ती जिहदे च हीरा लगा होया, हीरा जड़िया होया।
बिस्मत सिकन संग सुनाए, सतगुर फेरियो अपर सुबाए।
उस वेले हैरानी नाल भाई मती दास जी नाल दे सिखां नूं भी जाके कहंदे, वेखो जी सतगुरु जी ने आ लीला वरताई, पता नहीं महाराज जी दे हिरदे विच हुण की फुरना फुरिया, की ख्याल आया है।
बंद तुरंग तरोवर साथ,
उस वेले घोड़े जेड़े सन सारे दरख्तां दे नाल बद्धे होए ने,
बैठे आए सकल जगनाथ।
जिन्ने सिख सी घोड़िया नू बन के ना अपने अपने घोड़िया नू दरख्तां नाल, ते फिर सतगुरु नौवे पातशाह जी दे कोल आके बैठ गए।
श्री मुख ते ऐसे फुरमाए, रैया तिकत अजा समझाए।
सतगुरु जी कई जांदे ने सिखां नू, कहंदे भाई सिखो आ बकरियां दा ख्याल रखिया जे, ना किते नठ जान। नौवे पातशाह विराजमान ने, ते सिख भी कोल ने, ते महाराज जी सिखां नू कही जांदे, बई आ बकरियां दा ख्याल रखिया जे, किते ए ना दौड़ जान, असी वचन कीता होया आली दे नाल, आजड़ी दे नाल।
चली न जाए गरीब आले,
क्योंकि आली बेचारा बड़ा गरीब है, ओदियां ए बकरियां ना चलिया जान, ओदा तां रोजगार यही है, एदे नाल ही इन्हां दे आसरे रोजी रोटी खांदा है, ते आ बकरियां किते चलिया ना जान, क्योंकि आयाली गरीब है।
आवत लग सब रथो संभाले,
जदों तक ओ आयाली वापस नहीं ना आउंदा, उदो तक तुसी इन्हां दी संभाल करके रखनी है।
तब सिखन मानियो कर जोर,
महाराज जी दे बचन सुन के सिखां ने आख्या, महाराज सत बचन, सत बचन कह के सिख महाराज जी दा बचन पाल रहे ने।
सिख तरे अजा की ओर,
उन्हां बकरियां वल वेखदे रहे सिख, उन्हां बकरियां नूं किते दूर नहीं जान दिता, बाग दे विच ही अपने कोल ही उन्हां नूं घेर के रखिया।
अब आयाली को जो बिरतांत, सुनिए गन श्रोता अवकदात।
ये ना इधर सतगुरां दा बिरतांत सी, उधर आयाली दा बिरतांत सुनो, जेड़ा बाजार गया होया महाराज जी दी छाप ते दुशाला लैके, मठियाई लैण वास्ते, पकवान लैण वास्ते, हुण ओदा बिरतांत सुनो के ओदे नाल की वरती ते की बीतिया।
लेकर छाप दुशाला गयो,
दुशाला ते बड़ी कीमती सतगुरां दी छाप ओ लैके आयाली बाजार विच गया।
बड़े बाजार प्रवेशित भयो,
बड़ा वड्डा बाजार सी आगरे शहर दा, उस बाजार दे विच ओ प्रवेश कर गया।
देखी जाए हाथ हलवाए,
जाके एक हलवाई दी दुकान वेखी, बड़ी वड्डी दुकान सी हलवाई दी, ओ दुकान जाके इस आयाली ने वेखी है।
नाना विद ब्रिंद मिठाई,
उथे नाना प्रकार दियां मठियाईयां पणियां पईयां, पकवान बने पए होए ने।
अरे होए कर हाथी उभारा,
जाके खलो के आयाली नु सलवाई दी दुकान ते अपना हाथ उभारिया, हाथ बाहर कढ़िया कंबली विचों।
एक मुंदरी बजनी उचारा,
जो जेड़ी सतगुरां दे हाथ दी मुंदरी सी ना छाप, ओ ला के दित्ती, ते ला के हलवाई नू फड़ांदिया आयाली बोलिया,
ए राखो गहना टिग लै हूं।
कहन लगा, लो हलवाई जी एदा करो भी आ मुंदरी अपने कोल गहने रख लो, जदों मैं पैसे देंगा तुहाडे कोलों छुड़ा के लै जावांगा, उदो तक यह जेड़ी मुंदरी है तुसी अपने कोल गहने रख लवो।
रजतपन सौदा दैहो,
एदा करो भी ए अपने कोल रख के दे बदले च 2 रुपये दी मठियाई दे दियो, मैनू 2 रुपये दे पकवान ते मठियाई दे दियो। हलवाई बाणिया सी, उन्ने जदों मुंदरी हाथ विच फड़ी, बड़ी कीमती छाप सी हाथ विच फड़ के, जद उस हलवाई ने उस मुंदरी नू तकिया,
मुला पिक चीरा जी हीरा जी,
मुंदरी भी सोने दी आ ते विच हीरा, ओ कई हजारां रुपये दा हीरा, बड़ा कीमती उनू पहचान सी, उन्ने वेखिया के मुंदरी बड़ी कीमती है और एदे विच बड़ा कीमती हीरा जड़िया होया है।
मन बिस्मानियो भूजन थानियो,
हैरान हो गया भी एहो जे गरीब जे हुण सुभाविक सी, ਵੇਖੋ ਸਤਿਗੁਰਾਂ ਦੀ ਵੀ ਲੀਲਾ, ਜਦੋਂ ਕਿਸੇ ਗਰੀਬ ਬੰਦੇ ਨੂੰ ਏਡੀ ਕੀਮਤੀ ਚੀਜ਼ ਫੜਾ ਦਿਓ, ਜਾ ਕੇ ਬਾਜ਼ਾਰ ਜਾ ਕੇ ਵਿਖਾਏਗਾ, ਤੇ ਸੁਭਾਵਕ ਸੀ 5-10 ਬੰਦੇ 20 ਬੰਦੇ ਆਲੇ ਦੁਆਲੇ ਵੇਖਣ ਵਾਲੇ ਸ਼ੱਕ ਕਰਨਗੇ ਵੀ ਪਾਟੇ ਪੁਰਾਣੇ ਜੇ ਨੇ ਕੱਪੜੇ ਪਾਏ, ਇੰਨੀ ਕੀਮਤੀ ਚੀਜ਼ ਕਿੱਥੋਂ ਲਿਆਇਆ, ਜ਼ਰੂਰ ਚੋਰੀ ਕਰਕੇ ਲਿਆਇਆ ਹੋਣਾ। ਇਹੀ ਅੰਦਾਜ਼ਾ ਅੱਜ ਵੀ ਕੋਈ ਵੇਖ ਲਵੇ ਤੇ ਇਹੀ ਅੰਦਾਜ਼ਾ ਲਾਉਂਦੇ ਨੇ, ਉਦੋਂ ਵੀ ਇਹੀ ਅੰਦਾਜ਼ਾ। ਉਹ ਹਲਵਾਈ ਜਿਹੜਾ ਸੀ ਨਾ, ਉਹਨੇ ਕੀਮਤੀ ਮੁੰਦਰੀ ਫਿਰ ਉਹਨੇ ਇਹਦੇ ਵੱਲ ਵੇਖਿਆ, ਅੱਜੜੀ ਵੱਲ, ਪਾਟੇ ਦੇ ਕੱਪੜੇ ਪਾਏ, ਭੈੜੀ ਜੀ ਕੰਬਲੀ ਹੱਥ ਚ ਫੜੀ ਹੋਈ, ਤੇ ਭੈੜੀ ਜੇ ਟੁੱਟੀ ਜੇ ਜੁੱਤੀ ਪੈਰਾਂ ਵਿਚ ਪਾਈ, ਤੇ ਇਕ ਹੱਥ ਵਿਚ ਸੋਟੀ ਵੀ ਫੜੀ ਹੋਈ। ਵੇਖ ਕੇ ਨਾ ਇਹਦੇ ਵੱਲ ਉਹ ਹਲਵਾਈ ਬੋਲਿਆ, ਕਹਿਣ ਲੱਗਾ,
ਇਹ ਤੈ ਕਹੋ ਕਾ ਤੇ ਆਨੇਓ,
ਸੱਚੀ ਸੱਚੀ ਦੱਸੀ ਆ ਮੁੰਦਰੀ ਕਿੱਥੋਂ ਲਿਆਇਆ ਤੂੰ? ਉਹ ਬੜੇ ਗੁੱਸੇ ਵਿਚ ਆ ਕੇ ਨਾ ਹਲਵਾਈ ਤਾੜਨਾ ਕਰਕੇ ਇਹਨੂੰ ਬੋਲਿਆ, ਕਹਿੰਦਾ ਸੱਚੋ ਸੱਚ ਦੱਸੀ, ਇਹ ਮੁੰਦਰੀ ਇਹ ਛਾਪ ਤੂੰ ਕਿੱਥੋਂ ਲੈ ਕੇ ਆਇਆ?
ਕਿਸ ਉਮਰਾ ਹੱਥ ਕੀ ਹੈ?
ਇਹ ਤੇਰੀ ਨਹੀਂ ਹੋ ਸਕਦੀ, ਇਹ ਤਾਂ ਕਿਸੇ ਅਫਸਰ ਦੇ ਹੱਥ ਦੀ ਹੈ, ਕਿਸੇ ਉਮਰਾਵ ਦੀ, ਕੋਈ ਚੰਗਾ ਸਰਕਾਰੀ ਅਹਿਲਕਾਰ ਹੋਵੇਗਾ ਉਹਦੇ ਹੱਥ ਦੀ ਇਹ ਛਾਪ ਲੱਗਦੀ ਹੈ।
ਤੋਹੇ ਉਚਿਤ ਨੈ ਕਿਮ ਤੂੰ ਕਹੈ,
ਤੇਰੇ ਤਾਂ ਉਚਿਤ ਹੀ ਨਹੀਂ ਹੈ, ਤੂੰ ਤਾਂ ਇਸ ਛਾਪ ਜੋਗਾ, ਤੂੰ ਤਾਂ ਕੀ ਤੇਰੀਆਂ ਪੁਸ਼ਤਾਂ ਵੀ ਨਹੀਂ ਹੋਣੀਆਂ ਇਸ ਛਾਪ ਜੋਗੀਆਂ, ਤੇ ਜਿਹਦਾ ਤੂੰ ਮਾਲਕ ਬਣ ਕੇ ਮੇਰੇ ਕੋਲ ਆਇਆ ਹੈ, ਤੂੰ ਕਿਵੇਂ ਕਹਿਣਾ ਕਿ ਛਾਪ ਤੇਰੀ ਹੈ?
ਤਸਕਰ ਕਰ ਚੋਰੀ ਕੋ ਲਿਆਇਓ,
ਮੈਨੂੰ ਤਾਂ ਇਦਾਂ ਜਾਪਦਾ ਵੀ ਤੂੰ ਕਿਸੇ ਦੀ ਚੋਰੀ ਕਰਕੇ ਲਿਆਇਆ, ਤੇਰੀ ਨਹੀਂ ਹੋ ਸਕਦੀ ਇਹ ਛਾਪ, ਤੂੰ ਜ਼ਰੂਰ ਕਿਤੋਂ ਨਾ ਕਿਤੋਂ ਚੋਰੀ ਕਰਕੇ ਲੈ ਕੇ ਆਇਆ ਹੈ।
ਕਹਿ ਬੰਚਕ ਹੱਥ ਕਰ ਕਿਸ ਆਇਓ,
ਠੱਗਾ ਨਾਲੇ ਤਾੜਨਾ ਕਰਦਾ, ਕਹਿੰਦੇ ਤੂੰ ਠੱਗ ਹੈ, ਮੈਨੂੰ ਲੱਗਦਾ ਤੂੰ ਲੱਗਦਾ ਕਿਸੇ ਨੂੰ ਮਾਰ ਕੇ ਉਹਦੇ ਹੱਥੋਂ ਲਾਹ ਕੇ ਲਿਆਇਆ, ਪਹਿਲਾਂ ਤਾਂ ਕਹਿੰਦਾ ਵੀ ਚੋਰੀ ਕਰਕੇ ਲਿਆ, ਫਿਰ ਕਹਿੰਦਾ ਵੀ ਤੂੰ ਜ਼ਰੂਰ ਇਸ ਛਾਪ ਪਿੱਛੇ ਕਿਸੇ ਦਾ ਕਤਲ ਕੀਤਾ ਹੋਣਾ, ਕਿਸੇ ਦਾ ਕਤਲ ਕਰਕੇ ਤੂੰ ਉਹਦੇ ਹੱਥੋਂ ਇਹ ਛਾਪ ਲਾ ਕੇ ਲਿਆਇਆ।
ਕਹੋ ਸੱਚ ਨਾ ਤਾਂ ਦਿਓ ਗਹਾਏ, ਇਹ ਸੋਦਾ ਮੁਕ ਦੁਖਦਾਏ,
ਸੱਚੋ ਸੱਚ ਦੱਸਦੇ ਨਹੀਂ ਤਾਂ ਮੈਂ ਕੋਤਵਾਲ ਕੋਲ ਪਕੜਾ ਦਿਆਂਗਾ ਤੈਨੂੰ। ਤੈਨੂੰ ਪਤਾ ਨਾ ਆਪਣੇ ਸ਼ਹਿਰ ਦਾ ਕੋਤਵਾਲ ਹਸਨ ਅਲੀ ਕਿੰਨੇ ਗੁੱਸੇ ਵਾਲਾ, ਉਹਨੂੰ ਪਕੜਾ ਦਿਆਂਗਾ, ਉਹਦੇ ਅਧੀਨ ਕਰ ਦਿਆਂਗਾ ਤੈਨੂੰ, ਨਹੀਂ ਤਾਂ ਸੱਚੋ ਸੱਚ ਦੱਸ ਦੇ ਇਹ ਸੌਦਾ ਮੈਨੂੰ ਤਾਂ ਦੁਖਦਾ ਹੀ ਲੱਗਦਾ, ਤੇਰਾ ਇਹ ਸੌਦਾ ਮੈਨੂੰ ਦੁਖਦਾ ਹੀ ਨਜ਼ਰ ਆ
ਰਿਹਾ।
ਆਲੀ ਡਰ ਗਿਆ ਇਕਦਮ ਜਦੋਂ ਨੇ ਕੋਤਵਾਲ ਦਾ ਨਾਂ ਸੁਣਿਆ, ਹਲਵਾਈ ਦੀਆਂ ਅੱਖਾਂ ਲਾਲ ਪੀਲੀਆਂ ਵੇਖੀਆਂ, ਵੇਖ ਕੇ ਆਯਾਲੀ ਡਰ ਗਿਆ, ਤੇ ਡਰਦੇ ਨੇ ਸਾਰੀ ਗੱਲ ਸੁਣਾ ਦਿੱਤੀ।
ਇਤੇ ਉਮਰਾਵ ਬਾਗ ਮੈਂ ਆਇਓ,
ਇਹਨੂੰ ਨਹੀਂ ਸੀ ਪਤਾ ਵੀ ਬਾਗ ਵਿਚ ਗੁਰੂ ਸਾਹਿਬ ਨੇ, ਕਹਿੰਦਾ ਜੀ ਕੋਈ ਅਫਸਰ ਆਇਆ ਹੋਇਆ ਬਾਹਰ ਬਾਗ ਵਿਚ ਨੌਵੇਂ ਪਾਤਸ਼ਾਹ ਬਾਰੇ, ਆਯਾਲੀ ਕਹਿ ਰਿਹਾ, ਕਹਿੰਦਾ ਜੀ ਬਾਹਰ ਬਾਗ ਦੇ ਵਿਚ ਕੋਈ ਅਫਸਰ ਆਇਆ
ਹੋਇਆ,
ਉਹਨਾਂ ਨੇ ਮੈਨੂੰ ਆਪਣੇ ਹੱਥ ਚੋ ਮੁੰਦਰੀ ਲਾ ਕੇ ਦਿੱਤੀ ਤੇ ਮਠਿਆਈ ਲੈਣ ਵਾਸਤੇ ਤੁਹਾਡੇ ਕੋਲ ਭੇਜਿਆ।
ਮੈਂ ਚੋਰੀ ਕਰ ਮੈਂ ਇਹ ਪਾਏ,
ਮੈਂ ਇਹ ਚੋਰੀ ਨਹੀਂ ਕੀਤੀ, ਨਾ ਹੀ ਇਹ ਮੇਰੀ ਛਾਪ ਹੈ, ਮੈਂ ਤਾਂ ਬਸ ਵਿਚ ਆਇਆ ਹਾਂ ਲਾਲਚ ਬਸ ਹੋ ਕੇ ਕਿ ਬਦਲੇ ਚ ਮੈਨੂੰ ਵੀ ਉਹਨਾਂ ਕੋਲੋਂ ਕੁਝ ਮਿਲ ਜਾਏਗਾ, ਤੇ ਮੈਂ ਤਾਂ ਸਿਰਫ ਮਠਿਆਈ ਲੈਣ ਵਾਸਤੇ ਆਇਆ ਹਾਂ।
ਦੇ ਰਜਤਪਣ ਤਬ ਇਹ ਲੈ,
ਜੇ ਤੂੰ ਰਜਤਪਣ ਦੇ ਦੇਵੇਂਗਾ ਤੇ ਫਿਰ ਉਹ ਰਜਤਪਣਾਂ ਦੇ ਵਿੱਚੋਂ ਮੈਂ ਸਤਿਗੁਰਾਂ ਦੇ ਕੋਲੋਂ ਕੁਝ ਲੈ ਲਵਾਂਗਾ।
ਛੁਦਰ ਛਿਪਰ ਇੱਛਤ ਸੁਖ ਹੈ,
ਉਹ ਇਹਨਾਂ 2 ਰੁਪਈਆਂ ਦੀ ਮਠਿਆਈ ਦੇ ਦੇਂਗਾ, ਤੇ ਗੁਰੂ ਸਾਹਿਬ ਜੀ ਜਿਨ੍ਹਾਂ ਨੇ ਉਹ ਬਾਹਰ ਜਿਹੜੇ ਬਾਗ ਵਿਚ ਅਫਸਰ ਆਏ ਹੋਏ ਨੇ ਉਹ ਜਦੋਂ ਛਕਣਗੇ ਤੇ ਛਕ ਕੇ ਮੈਨੂੰ ਵੀ ਖੁਸ਼ੀਆਂ ਬਖਸ਼ਣਗੇ, ਤੇ ਉਹ ਵੀ ਭੁੱਖੇ ਨੇ, ਉਹਨਾਂ ਨੇ ਛੇਤੀ ਨਾਲ ਖਾਣਾ ਇਸ ਕਰਕੇ ਬੁਲਾਇਆ ਹੈ।
ਧੀਰਜ ਬਾਤ ਸੁਣੇ ਹਲਵਾਈ,
ਹਲਵਾਈ ਨੇ ਇਹਦੀਆਂ ਗੱਲਾਂ ਸੁਣੀਆਂ, ਉਹਨੇ ਆਖਿਆ ਵੀ ਬੰਦਾ ਸਹੀ ਲੱਗਦਾ, ਧੀਰਜ ਨਾਲ ਗੱਲ ਕਰ ਰਿਹਾ, ਫਰਮੇ ਨਾਲ ਗੱਲ ਕਰ ਰਿਹਾ। ਹਲਵਾਈ ਨੇ ਇਹਦੇ ਧੀਰਜ ਭਰੇ ਬੋਲ ਸੁਣੇ,
ਕਹੀ ਤਰਾਜੂ ਲੀਨ ਮਿਠਾਏ ਤੁਲਨ ਮਿਠਾਏ,
ਹਲਵਾਈ ਨੇ ਕੀ ਕੀਤਾ, ਤਰਾਜੂ ਪਕੜਿਆ ਤੇ ਤਰਾਜੂ ਪਕੜ ਕੇ ਮਠਿਆਈ ਤੋਲਣ ਲੱਗਾ। 2 ਰੁਪਈਆਂ ਦੀ ਮਠਿਆਈ ਜਿੰਨੀ ਆਉਂਦੀ ਸੀ ਉਹ ਮਠਿਆਈ ਤੇ ਪਕਵਾਨ ਉਹ ਇੱਕ ਪੱਲੇ ਵਿਚ ਪਾ ਕੇ ਤਰਾਜੂ ਚ ਤੋਲਣ ਲੱਗਾ।
ਜਬੈ ਤੋਲ ਕਰ ਪਾਵਨ ਲਾਗਾ, ਪੱਲਾ ਕਰਿਓ ਦੁਸ਼ਾਲੇ ਆਗਾ,
ਜਦੋਂ ਤੋਲ ਕੇ ਨਾ ਪੱਲਾ ਤਕੜੀ ਦਾ ਜਿਹੜਾ ਪੱਲਾ ਸੀ ਉਹ ਕਹਿੰਦਾ ਲਿਆ ਵੀ ਪਾਉਣੀ ਕਾਹਦੇ ਚ, ਇਹਨੇ ਸਤਿਗੁਰਾਂ ਦਾ ਦੁਸ਼ਾਲਾ ਕੱਢ ਦਿੱਤਾ ਅੱਗੇ, ਕਹਿੰਦਾ ਜੀ ਲੋਹੇ ਦੇ ਚ ਪਾ ਦਿਓ। ਹੁਣ ਮਹਾਰਾਜ ਜੀ ਦਾ ਦੁਸ਼ਾਲਾ ਵੇਖਿਆ ਹਲਵਾਈ ਨੇ, ਪਹਿਲਾਂ ਤਾਂ ਮੁੰਦਰੀ ਵੇਖ ਕੇ ਹੈਰਾਨ ਹੋਇਆ, ਫਿਰ ਦੁਸ਼ਾਲਾ ਉਹ ਵੀ ਹਜ਼ਾਰਾਂ ਰੁਪਈਏ ਦੀ ਕੀਮਤੀ, ਨਾਲੇ ਵੀ ਪਤਾ ਵੀ ਇਹਦੇ ਚ ਇੱਕ ਵਾਰੀ ਮਠਿਆਈ ਪੈ ਗਈ ਮੁੜ ਕੇ ਉੱਤੇ ਲੈਣ ਜੋਗਾ ਨੀ ਰਹਿਣਾ। ਹੈਰਾਨ ਹੋ ਗਿਆ ਉਹਨੇ ਜਦੋਂ ਇਹਨੇ ਪੱਲਾ ਕੱਢਿਆ ਨਾ ਦੁਸ਼ਾਲੇ ਦਾ ਅੱਗੇ ਕੀਤਾ,
ਇੱਕ ਤੇ ਚੰਬਾ ਹੋਇਆ ਹਲਵਾਈ,
ਉਹ ਹੈਰਾਨ ਹੋ ਗਿਆ ਹਲਵਾਈ ਵੇਖਦਿਆਂ ਦੰਗ ਰਹਿ ਗਿਆ। ਉਹਨੇ ਕਦੇ ਏਦਾਂ ਦਾ ਦੁਸ਼ਾਲਾ ਵੇਖਿਆ ਹੀ ਨਹੀਂ ਸੀ ਜਿੰਨਾ ਕੀਮਤੀ ਦੁਸ਼ਾਲਾ ਉਸ ਆਜੜੀ ਨੇ ਅਯਾਲੀ ਨੇ ਕੱਢ ਕੇ ਅੱਗੇ ਕੀਤਾ।
ਇਹ ਮੂਰਖ ਕਿਆ ਕਰੇ ਬੁਰਾਈ,
ਸੋਚਦਾ ਹਲਵਾਈ ਸੋਚਦਾ ਆਪਣੇ ਮਨ ਚ ਵੀ ਇਹ ਮੂਰਖ ਹੈ, ਏਡਾ ਵੱਡਾ ਮੂਰਖ ਹੈ, ਇਹ ਕਿੱਦਾਂ ਦੇ ਕੰਮ ਕਰ ਰਿਹਾ, ਬੁਰਾਈ ਕਰ ਰਿਹਾ।
ਬਸਤਰ ਹਜ਼ਾਰ ਜਿਤ ਪਨ ਕੇਰਾ, ਇਸ ਪਕਵਾਨ ਬਿਗਾਰ ਬਡੇਰਾ।
2 ਰੁਪਈਏ ਦੀ ਮਠਿਆਈ ਪਿੱਛੇ ਹਜ਼ਾਰਾਂ ਰੁਪਈਏ ਦਾ ਦੁਸ਼ਾਲਾ ਖਰਾਬ ਕਰਨ ਨੂੰ ਤਿਆਰ ਹੋ ਗਿਆ। 2 ਰੁਪਈਏ ਦੀ ਮਠਿਆਈ ਵਾਸਤੇ ਪਤਾ ਨੀ ਕਿੰਨੇ ਹਜ਼ਾਰ ਦਾ ਤੇ ਦੁਸ਼ਾਲਾ ਹੀ ਹੋਣਾ, ਵਿੱਚ ਸੋਨੇ ਦੀਆਂ ਕਢਾਈਆਂ ਕੱਢੀਆਂ ਹੋਈਆਂ, ਸੋਨੇ ਦੀਆਂ ਤੰਦੀਆਂ ਦੀ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਦੁਸ਼ਾਲਾ ਸੀ, ਕੋਈ ਸਧਾਰਨ ਥੋੜੀ ਹੋ ਸਕਦਾ ਸੀ। ਉਹ ਦੁਸ਼ਾਲਾ ਕਹਿੰਦਾ ਹਜ਼ਾਰਾਂ ਰੁਪਈਏ ਦਾ ਦੁਸ਼ਾਲਾ 2 ਰੁਪਿਆਂ ਦੀ ਮਠਿਆਈ ਪਿੱਛੇ ਖਰਾਬ ਕਰ ਰਿਹਾ, ਕਿੱਦਾਂ ਦਾ ਮੂਰਖ ਹੈ ਅਯਾਲੀ।
ਸਹੀ ਚੋਰ ਇਹ ਜਾਣਿਓ ਜਾਏ,
ਸੋਚਦਾ ਹਲਵਾਈ ਇਹ ਚੋਰ ਹੈ, ਪੱਕਾ ਚੋਰ ਹੈ, ਇਹ ਕੀਮਤੀ ਚੀਜ਼ਾਂ ਇਹਦੇ ਹੱਥ ਲੱਗ ਗਈਆਂ ਨੇ ਕਿਤੋਂ, ਇਹ ਚੋਰੀ ਕਰਕੇ ਇੱਥੇ ਲਾਇਆ, ਇਹਨੂੰ ਇਹਨਾਂ ਚੀਜ਼ਾਂ ਦੀ ਕਦਰ ਕੋਈ ਨਹੀਂ।
ਕੋ ਮਾਲਕ ਅਸ ਬਸਰ ਗਵਾਏ,
ਜੇ ਇਹ ਕਹਿ ਰਿਹਾ ਵੀ ਬਾਹਰ ਬਾਗ ਦੇ ਵਿੱਚ ਕੋਈ ਆਇਆ ਹੋਇਆ ਤੇ ਉਹਨੇ ਭੇਜਿਆ, ਤੇ ਕਿਹੜਾ ਇਹੋ ਜਿਹਾ ਮਾਲਕ ਹੋਵੇਗਾ ਜਿਹੜਾ ਆਪਣਾ ਏਡਾ ਕੀਮਤੀ ਬਸਤਰ ਖਰਾਬ ਕਰਨ ਨੂੰ ਤਿਆਰ ਹੋ ਜਾਏ। ਇਹੋ ਜਿਹਾ ਮਾਲਕ ਕਿਹੜਾ ਹੋ ਸਕਦਾ ਜਿਹੜਾ ਏਡਾ ਕੀਮਤੀ ਬਸਤਰ, ਇੰਨਾ ਕੀਮਤੀ ਦੁਸ਼ਾਲਾ ਮਠਿਆਈ ਪਵਾ ਕੇ ਆਪਣਾ ਬਸਤਰ ਖਰਾਬ ਕਰਵਾਏਗਾ।
ਬਦ ਮੂਰਖ ਕੀਮਤ ਨਾ ਜਾਣੈ,
ਇਹ ਤਾਂ ਵੱਡਾ ਮੂਰਖ ਹੈ ਅਯਾਲੀ ਜਿਹੜਾ ਇਸ ਬਸਤਰ ਦੀ ਕੀਮਤ ਨਹੀਂ ਜਾਣਦਾ।
ਲਿਆਏ ਚੁਰਾਏ ਬਿਗਾੜਨ ਠਾਣੈ,
ਜਾਣੇ ਵੀ ਕਿਵੇਂ, ਚੋਰੀ ਕਰਕੇ ਲਿਆਇਆ ਹੋਣਾ, ਇਹਨੇ ਕਿਹੜਾ ਆਪਣੇ ਪੱਲਿਓਂ ਖਰੀਦ ਕੇ ਲਿਆਂਦਾ, ਜੇ ਖਰੀਦ ਕੇ ਲਿਆਂਦਾ ਹੁੰਦਾ ਤੇ ਇਹਨੂੰ ਪਤਾ ਹੁੰਦਾ ਵੀ ਕਿੰਨਾ ਕੀਮਤੀ ਹੈ, ਇਹ ਜ਼ਰੂਰ ਚੋਰੀ ਕਰਕੇ ਲਿਆਇਆ ਹੈ।
ਉਠਿਓ ਹੱਥ ਪਰਤੇ ਹਲਵਾਏ,
ਉਹਨੇ ਪੱਲਾ ਉੱਥੇ ਰੱਖ ਦਿੱਤਾ ਤੱਕੜੀ ਦਾ, ਮਠਿਆਈ ਨਹੀਂ ਪਾਈ ਦੁਸ਼ਾਲੇ ਚ, ਤੇ ਉਹ ਆਪਣੀ ਗੱਦੀ ਦੇ ਉੱਤੋਂ ਹਲਵਾਈ ਉਸ ਵੇਲੇ ਉੱਠਿਆ।
ਗਹੀ ਪੁਜਾ ਦੇ ਭਾਜ ਨਾ ਜਾਏ,
ਫੜੇ ਤੋਂ ਉਤਰ ਕੇ ਨਾ ਥੱਲੇ ਆ ਗਿਆ ਗਲੀ ਚ, ਤੇ ਆਜੜੀ ਦੀ ਬਾਂਹ ਫੜ ਲਈ ਜ਼ੋਰ ਨਾਲ ਘੁੱਟ ਕੇ, ਹਲਵਾਈ ਬੜਾ ਬਲੀ ਸੀ, ਆਜੜੀ ਦੀ ਬਾਂਹ ਫੜ ਲਈ ਜ਼ੋਰ ਦੇ ਨਾਲ ਵੀ ਕਿਤੇ ਛੁੜਾ ਕੇ ਦੌੜ ਨਾ ਜਾਏ, ਨੱਠ ਨਾ ਜਾਏ, ਉਹਦੀ ਬਾਂਹ ਬੜੀ ਮਜ਼ਬੂਤੀ ਨਾਲ ਫੜ ਲਈ।
ਜੈ ਚਬੂਤਰਾ ਬਦ ਕੁਤਵਾਲੇ,
ਜਿੱਥੇ ਚਬੂਤਰਾ ਸੀ ਨਾ ਵੱਡੀ ਕੋਤਵਾਲੀ ਸੀ, ਜਿੱਥੇ ਹਸਨ ਅਲੀ ਕੋਤਵਾਲ ਸੀ, ਆਗਰੇ ਦਾ ਜਿਹੜਾ ਜਿਹਨੇ ਨੌਵੇਂ ਪਾਤਸ਼ਾਹ ਨੂੰ ਗ੍ਰਿਫ਼ਤਾਰ ਕੀਤਾ, ਉਸ ਕੋਤਵਾਲ ਦਾ ਨਾਮ ਹਸਨ ਅਲੀ ਸੀ, ਉਥੇ ਚਲਾ ਗਿਆ, ਚਬੂਤਰੇ ਦੇ ਵਿੱਚ ਅੰਦਰ ਬਣਿਆ ਹੋਇਆ ਸੀ ਉਹਦਾ ਕੋਤਵਾਲ। ਅੱਜ ਵੀ ਆਗਰੇ ਦੇ ਵਿੱਚ ਤੁਸੀਂ ਜਾਓ ਜਿੱਥੇ ਮਹਾਰਾਜ ਜੀ ਦਾ ਸਥਾਨ ਹੈ, ਉਹ ਕੋਤਵਾਲੀ ਬਣੀ ਹੋਈ ਛੋਟੀ ਇੱਟਾਂ ਦੀ ਉਸੇ ਤਰ੍ਹਾਂ ਸਾਂਭ ਕੇ ਰੱਖੀ ਹੋਈ ਹੈ, ਉੱਤੇ ਲੈਮੀਨੇਸ਼ਨ ਕਰ ਦਿੱਤੀ ਹੈ, ਉੱਥੇ ਕੋਈ ਮਹਾਂਪੁਰਖ ਰਹਿੰਦੇ ਨੇ ਤਾਂ ਜੋ ਉਹ ਪੁਰਾਣੀ ਚੀਜ਼ ਜਿਹੜੀ ਹੈ ਉਹ ਸਾਂਭ ਕੇ ਰੱਖੀ ਜਾ ਸਕੇ, ਜਿੱਥੇ ਸਤਿਗੁਰੂ ਜੀ ਨੂੰ ਕੈਦ ਰੱਖਿਆ ਗਿਆ ਉਹ ਕੋਤਵਾਲੀ ਹਾਲੇ ਵੀ ਉੱਥੇ ਮੌਜੂਦ ਹੈ। ਉਸ ਵਕਤ ਉਹ ਕੋਤਵਾਲ ਦੇ ਕੋਲ ਉਸ ਆਜੜੀ ਨੂੰ ਅਯਾਲੀ ਨੂੰ ਨਾਲ ਲੈ ਕੇ ਚਲਾ ਗਿਆ।
ਪਹਿਲੇ ਗਮਨਿਓ ਤਸ ਵਿਸਾਲੇ,
ਵਾਵਾ ਦਿੰਦਾ ਨਾਲੇ ਹੂਰੇ ਮਾਰਦਾ ਉਸ ਅਯਾਲੀ ਨੂੰ, ਧੱਕਦਾ ਹੋਇਆ ਕੋਤਵਾਲ ਦੇ ਕੋਲ ਲੈ ਗਿਆ।
ਬ੍ਰਿੰਦ ਨਰਨ ਮੈਂ ਫਿਰ ਕੋਤਵਾਲ,
ਉਥੇ ਜਿਹੜਾ ਅੰਦਰ ਕੋਤਵਾਲ ਸੀ ਉਸ ਵੇਲੇ ਉਹ ਕਈ ਬੰਦਿਆਂ ਵਿਚ ਘਿਰਿਆ ਹੋਇਆ ਬੈਠਾ ਹੋਇਆ ਸੀ, ਆਲੇ ਦੁਆਲੇ ਉਹਦੇ ਕਈ ਬੰਦੇ ਬੈਠੇ ਸਨ।
ਪਕੜਾ ਚੋਰ ਯਾਰ ਜਾਂ ਜਾਲ,
ਬੜੇ ਬੜੇ ਚੋਰ ਯਾਰ ਉਹਨੇ ਫੜੇ ਹੋਏ ਤੇ ਇਕ ਪਾਸੇ ਨਾਲ ਹੀ ਉਹਨਾਂ ਦੀ ਤਾੜਨਾ ਕਰ ਰਿਹਾ ਸੀ।
ਸੇਠਾਂ ਠਾਂਡੇ ਹੋਏ ਪੁਕਾਰਾ, ਸੁਨ ਅਦਲ ਅਦਾਲਤੀ ਕਾਜ ਹਮਾਰਾ,
ਉੱਥੇ ਜਾ ਕੇ ਹਲਵਾਈ ਨੇ ਪੁਕਾਰ ਕੀਤੀ, ਪੁਕਾਰ ਕਰਦਿਆਂ ਕਹਿੰਦਾ ਹੇ ਅਦਾਲਤੀ ਜੀ ਮੇਰਾ ਕੰਮ ਸੁਣੋ, ਮੇਰੀ ਪੁਕਾਰ ਸੁਣੋ,
ਇਹ ਵੰਚਕ ਕੋ ਤਸਕਰ ਕੋਏ,
ਆ ਵੇਖੋ ਮੈਂ ਜਿਹੜਾ ਬੰਦਾ ਫੜ ਕੇ ਲਿਆਇਆ ਇਹ ਜਾਂ ਤਾਂ ਕੋਈ ਚੋਰ ਹੈ ਤੇ ਜਾਂ ਫਿਰ ਕੋਈ ਠੱਗ ਹੈ।
ਬਸ ਅਜਾਇਬ ਹੈ ਠੇਗ ਦੋਏ,
ਕਿਉਂਕਿ ਇਹਦੇ ਕੋਲ 2 ਬੜੀਆਂ ਅਜਾਇਬ ਵਸਤੂਆਂ ਨੇ, ਬੜੀਆਂ ਕੀਮਤੀ 2 ਵਸਤੂਆਂ ਨੇ ਇਹਦੇ ਕੋਲ।
ਗਹਿਣੇ ਧਨ ਹੇਤ ਲਿਆਇਓ,
ਮੇਰੇ ਕੋਲ ਗਹਿਣੇ ਰੱਖਣ ਵਾਸਤੇ ਲਿਆ ਸੀ। ਵੇਖੋ ਕੋਤਵਾਲ ਜੀ ਇਹ ਮੁੰਦਰੀ ਕਈ ਹਜ਼ਾਰਾਂ ਰੁਪਈਆਂ ਦੀ, ਕਈ ਲੱਖਾਂ ਰੁਪਈਆਂ ਦੀ ਜਾਪਦੀ, ਇਹਦੇ ਵਿੱਚ ਹੀਰਾ ਹੀ ਵੇਖੋ ਕਿੰਨਾ ਕੀਮਤੀ 8 ਕੋਰਾਂ ਵਾਲਾ ਜੜਿਆ ਹੋਇਆ, ਤੇ ਇਹ ਮੇਰੇ ਕੋਲ ਗਹਿਣੇ ਰੱਖਣ ਵਾਸਤੇ ਆਇਆ ਸੀ।
ਅਸਮੰਜਸ ਬਿਕ ਮੈਂ ਲੱਖ ਪਾਇਓ,
ਮੈਂ ਵੇਖ ਕੇ ਹੈਰਾਨ ਹੋ ਗਿਆ ਇਹਦੇ ਕੋਲੇ ਕੀਮਤੀ ਚੀਜ਼ ਕਿਵੇਂ ਆ ਗਈ।
ਮਮ ਸਿਰ ਦੋਸ਼ ਨਾ ਆਵੇ ਕੋਈ,
ਕੱਲ ਨੂੰ ਤੁਸੀਂ ਮੇਰੇ ਤੇ ਦੋਸ਼ ਲਾਓ ਕਿ ਮੈਂ ਇਹ ਕੀਮਤੀ ਚੀਜ਼ਾਂ ਚੋਰੀ ਦੀਆਂ ਆਪਣੇ ਕੋਲ ਰੱਖੀਆਂ ਨੇ, ਪਤਾ ਨਹੀਂ ਇਹ ਚੋਰ ਦੀ ਕੋਈ ਚੋਰੀ ਵਸਤੂ ਲੈ ਕੇ ਆਇਆ ਤੇ ਮੈਂ ਇਹ ਆਪਣੇ ਕੋਲ ਰੱਖ ਲਵਾਂ, ਕੱਲ ਨੂੰ ਮੇਰੇ ਸਿਰ ਤੇ ਕੋਈ ਦੋਸ਼ ਆਵੇ, ਇਸ ਕਰਕੇ ਕੋਤਵਾਲ ਜੀ ਮੈਂ ਪਹਿਲਾਂ ਹੀ ਇਹਨੂੰ ਫੜ ਕੇ ਤੁਹਾਡੇ ਕੋਲ ਲੈ ਆਇਆ।
ਤੁਮ ਹਜ਼ੂਰ ਕੀਨ ਮੈਂ ਸੋਏ,
ਤੁਹਾਡੇ ਸਾਹਮਣੇ ਕਰ ਦਿੱਤਾ ਬੰਦਾ, ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਸੀਂ ਕਰੋ,
ਕਰ ਲਿਓ ਨਿਰਣਾ ਹੋਏ ਜਿਸ ਭਾਂਤੇ।
ਜਿਵੇਂ ਤੁਹਾਡੇ ਕੋਲੋਂ ਨਿਰਣਾ ਹੁੰਦਾ ਉਹ ਤੁਸੀਂ ਚੰਗੇ ਤਰੀਕੇ ਨਾਲ ਸਹੀ ਢੰਗ ਨਾਲ ਕਰੋ, ਜਿਵੇਂ ਤੁਸੀਂ ਆਪਣੀ ਪੜਤਾਲ ਕਰਨੀ ਚਾਹੁੰਦੇ ਹੋ ਕਰੋ।
ਤਸਕਰ ਬਾਤ ਪਾਰ ਕੇ ਘਾਟੇ,
ਹੁਣ ਤੁਸੀਂ ਵੇਖੋ ਕਿ ਆਹ ਬੰਦਾ ਚੋਰ ਹੈ, ਰਾਹ ਮਾਰ ਹੈ ਜਾਂ ਕਿਸੇ ਦਾ ਕਾਤਲ ਹੈ, ਇਹ ਹੁਣ ਪੜਤਾਲ ਤੁਸੀਂ ਕਰਨੀ ਹੈ। ਮੈਂ ਪਕੜ ਕੇ ਤੁਹਾਡੇ ਕੋਲ ਲੈ ਆਇਆ, ਆ ਇਹਦੇ ਕੋਲ ਦੁਸ਼ਾਲਾ ਤੇ ਆ ਵੇਖੋ ਇਹ ਕੀਮਤੀ ਮੁੰਦਰੀ ਹੈ।
ਇਮਕੈ ਦੋਨੋ ਛਾਪ ਦੁਸ਼ਾਲਾ, ਕਰ ਦੀਨੋ ਸਭ ਮੈਂ ਤਿਸ ਕਾਲਾ।
ਏਦਾਂ ਕਹਿ ਕੇ ਉਹ ਦੁਸ਼ਾਲਾ ਤੇ ਕੀਮਤੀ ਮੁੰਦਰੀ ਉਹ ਹਲਵਾਈ ਨੇ ਕੋਤਵਾਲ ਦੇ ਅੱਗੇ ਰੱਖ ਦਿੱਤੀ। ਕਹਿੰਦਾ ਲਓ ਮਹਾਰਾਜਾ ਦੋਵੇਂ ਚੀਜ਼ਾਂ ਸਾਂਭੋ, ਕੱਲ ਨੂੰ ਮੈਨੂੰ ਨਾ ਕੋਈ ਦੋਸ਼ ਦਿਓ ਕਿ ਮੈਂ ਕੋਈ ਚੋਰੀ ਦੀ ਸ਼ੈ ਖਰੀਦੀ ਹੈ। ਇਹ ਹੁਣ ਤੁਸੀਂ ਪੜਤਾਲ ਕਰੋ, ਆ ਬੰਦਾ ਵੀ ਲੈ ਆਂਦਾ ਜਿਹੜਾ ਦੋਵੇਂ ਚੀਜ਼ਾਂ ਲਿਆਇਆ, ਇਹ ਚੋਰ ਹੈ, ਰਾਹ ਮਾਰ ਹੈ, ਕਾਤਲ ਹੈ, ਠੱਗ ਹੈ, ਕੌਣ ਹੈ, ਇਹ ਹੁਣ ਤੁਸੀਂ ਜਾਣੋ।
ਇੱਕ ਕੋਤਵਾਲ ਵਿਸਾਲੀ ਮੋਲ,
ਕੋਤਵਾਲ ਨੇ ਜਦੋਂ ਛਾਪ ਵੇਖੀ, ਦੁਸ਼ਾਲਾ ਵੇਖਿਆ, ਵੇਖ ਕੇ ਹੈਰਾਨ ਹੋ ਗਿਆ, ਉਹਨੇ ਵੀ ਕਦੇ ਇਹੋ ਜਿਹੀਆਂ ਕੀਮਤੀ ਚੀਜ਼ਾਂ ਨਹੀਂ ਸਨ ਵੇਖੀਆਂ, ਛਾਪ ਬੜੀ ਕੀਮਤੀ ਵੇਖੀ।
ਤਾੜੇ ਉਹ ਕਹਿ ਕਰ ਕਰੋਰ ਜੇ ਬੋਲ,
ਕੋਤਵਾਲ ਸੀ ਹੁਣ ਸਿਪਾਹੀ ਸੀ, ਥਾਣੇਦਾਰ ਸੀ, ਜਿਵੇਂ ਬੋਲੀ ਉਹਨਾਂ ਦੀ ਹੁੰਦੀ ਉਸੇ ਬੋਲੀ ਦੇ ਵਿੱਚ ਉਹ ਬੋਲਿਆ, ਬੜੇ ਕਰੂਰ ਸ਼ਬਦਾਂ ਵਿੱਚ ਬੋਲਿਆ।
ਕਹੋ ਸੱਚ ਨਾ ਤਾਂ ਦੇ ਉਹ ਫਾਂਸੀ,
ਸੱਚੋ ਸੱਚ ਦੱਸ ਦੇ ਬਈ, ਨਹੀਂ ਤਾਂ ਹੁਣੇ ਫਾਹੇ ਚਾੜ ਕੇ ਲਟਕਾ ਦਿਆਂਗਾ ਤੈਨੂੰ, ਫਾਂਸੀ ਚਾੜ ਦਿਆਂਗਾ ਤੈਨੂੰ, ਮੇਰੇ ਨਾਂ ਦੇ ਚਰਚੇ ਨੇ ਸਾਰੇ ਸ਼ਹਿਰ ਵਿੱਚ, ਪਤਾ ਲੋਕਾਂ ਨੂੰ ਮੈਂ ਕਿਸ ਤਰ੍ਹਾਂ ਦਾ, ਸੱਚੋ ਸੱਚ ਦੱਸ ਦੇ ਨਹੀਂ ਤਾਂ ਤੈਨੂੰ ਫਾਹੇ ਚਾੜ ਦਿਆਂਗਾ।
ਕਹਿੰਦੇ ਆ ਮੈਂ ਘਾਤ ਬਿਸਾਸੀ,
ਕਿਹਨੂੰ ਮਾਰ ਕੇ ਲਿਆਇਆ, ਕਿਹਦਾ ਕਤਲ ਕਰਕੇ, ਕਿਹਦਾ ਸਿਰ ਵੱਢ ਕੇ ਲੈ ਕੇ ਆਇਆ।
ਸਕਲ ਖੋਜ ਕੋ ਦਿਓ ਬਤਾਏ,
ਸਾਰੀ ਖੋਜ ਮੈਨੂੰ ਚੰਗੀ ਤਰ੍ਹਾਂ ਦੱਸ ਦੇ, ਭਲੀ ਪ੍ਰਕਾਰ ਨਾਲ, ਕੋਈ ਮੇਰੇ ਕੋਲੋਂ ਲੁਕਾ ਛਪਾ ਨਾ ਰੱਖੀ, ਕਿਉਂਕਿ ਮੇਰੇ ਕੋਲੋਂ ਤੂੰ ਕੋਈ ਗੱਲ ਲੁਕਾ ਨਹੀਂ ਸਕਣੀ।
ਨਾਹੇ ਤਾਂ ਪ੍ਰਾਣ ਤੁਰਸ ਧੋਖਾ ਜਾਏ,
ਜੇ ਤੂੰ ਕੋਈ ਪਰਦਾ ਰੱਖਿਆ ਨਾ ਮੇਰੇ ਕੋਲ ਝੂਠ ਬੋਲਿਆ ਤੇ ਮੈਂ ਤੇਰੇ ਪ੍ਰਾਣ ਕੱਢ ਲੈਣੇ ਨੇ ਤੇ ਤੂੰ ਆਪਣੇ ਪ੍ਰਾਣ ਅਜਾਈ ਗਵਾ ਲੈਣੇ ਨੇ।
ਸਭ ਨਰ ਤਿਸਕੇ ਮੁੱਖ ਕੋ ਹੀਰਾ,
ਕੋਤਵਾਲ ਕੱਲਾ ਨਹੀਂ ਸੀ, ਹੋਰ ਵੀ ਸਿਪਾਹੀ ਬੈਠੇ ਸੀ, ਉਹ ਸਾਰੇ ਅਯਾਲੀ ਵੱਲ ਵੇਖ ਰਹੇ ਨੇ, ਅਯਾਲੀ ਵੀ ਡਰਿਆ ਹੋਇਆ ਕੰਬੀ ਜਾਂਦਾ ਵੀ ਮੈਂ ਕਿਹੜੇ ਵਕਤ ਚ ਪੈ ਗਿਆ, ਜਗ੍ਹਾ ਭਲਾ ਬੱਕਰੀਆਂ ਚਾਰਦਾ ਜਾਂਦਾ ਸੀ, ਕਿੱਧਰ ਰਾਹ ਵਿਚ ਅਟਕ ਗਿਆ, ਉਹ ਵੀ ਸੋਚ ਸੋਚ ਕੇ ਹੈਰਾਨ ਹੋਈ ਜਾ ਰਿਹਾ, ਡਰੀ ਜਾ ਰਿਹਾ।
ਸੁਣ ਬੇਹੇਤ ਕਹਿਣ ਤੋਂ ਪ੍ਰੇਰਿਤ,
ਉਸ ਵੇਲੇ ਉਹਨੂੰ ਸੁਣਨ ਵਾਸਤੇ ਉਹਨੂੰ ਡਰਾ ਡਰਾ ਕੇ ਕਹਿੰਦੇ, ਸੱਚੋ ਸੱਚ ਦੱਸੀ, ਕੁਝ ਝੂਠ ਨਾ ਬੋਲੀ, ਕੂੜ ਨਾ ਬੋਲੀ ਆਪਣੇ ਮੂੰਹ ਤੋਂ।
ਤ੍ਰਸਤ ਵਿਸਾਲ ਆਲੀ ਬੋਲਿਓ, ਚੋਰ ਨਹੀਂ ਮੈਂ ਕਿਸ ਘਰ ਬੋਲਿਓ,
ਕਰਦਾ ਹੋਇਆ ਆਜੜੀ ਅਯਾਲੀ ਬੋਲਿਆ, ਕਹਿੰਦਾ ਕੋਤਵਾਲ ਸਾਹਿਬ ਮੈਂ ਚੋਰ ਨਹੀਂ ਹਾਂ, ਮੈਂ ਤੁਹਾਡੇ ਇਸ ਸ਼ਹਿਰ ਦਾ ਰਹਿਣ ਵਾਲਾ ਵਸਿੰਦਾ ਹਾਂ, ਮੈਂ ਚੋਰ ਨਹੀਂ ਹਾਂ, ਮੈਂ ਨਹੀਂ ਕਿਸੇ ਦਾ ਘਰ ਫਰੋਲਿਆ, ਮੈਂ ਤਾਂ ਗਰੀਬ ਆਦਮੀ ਬੱਕਰੀਆਂ ਚਾਰ ਕੇ ਆਪਣਾ ਗੁਜ਼ਾਰਾ ਕਰਦਾ।
ਮੈਂ ਬਤਪਾਰ ਨਾ ਬੰਚਕ ਕੋਈ,
ਨਾ ਮੈਂ ਰਾਹ ਮਾਰਾਂ ਤੇ ਨਾ ਹੀ ਮੈਂ ਕੋਈ ਠੱਗ ਹਾਂ।
ਸੁਣੀਏ ਤੇ ਬਿਰਥਾ ਜਸਾ ਹੋਏ,
ਸੁਣੋ ਮੇਰੀ ਇਹ ਸਾਰੀ ਬਿਰਥਾ ਜੋ ਸਾਰਾ ਕੁਝ ਹੋਇਆ, ਜਿਵੇਂ ਜਿਵੇਂ ਛਾਪ ਤੇ ਦੁਸ਼ਾਲਾ ਮੈਨੂੰ ਮਿਲਿਆ ਤੇ ਮੈਂ ਲੈ ਕੇ ਆਇਆ, ਉਹ ਸਾਰੀ ਗੱਲ ਮੈਂ ਤੁਹਾਨੂੰ ਦੱਸਦਾ, ਤੁਸੀਂ ਸੁਣੋ।
ਅਜਾ ਚਰਾਵਤ ਬੈਰ ਫਿਰੰਤਾ,
ਮੈਂ ਬੱਕਰੀਆਂ ਚਾਰਨ ਵਾਸਤੇ ਬਾਹਰ ਫਿਰ ਰਿਹਾ ਸੀ, ਬਾਹਰ ਗਿਆ ਹੋਇਆ ਸੀ,
ਆਇਓ ਉਪਮਿਕਤ ਦਿਖੰਤਾ,
ਇੱਕ ਬੜਾ ਸੋਹਣਾ ਬਾਗ ਹੈ ਬਾਹਰ, ਉਹ ਬਾਗ ਦੇ ਕੋਲ ਮੈਂ ਬੱਕਰੀਆਂ ਚਾਰਦਾ ਫਿਰਦਾ ਸੀ।
ਉਮਰਾਵ ਮਹਾਨ ਸਮਾਨਾ,
ਉਸੇ ਬਾਗ ਦੇ ਵਿੱਚ ਕੋਈ ਮੈਨੂੰ ਤਾਂ ਸਰਕਾਰੀ ਅਫਸਰ ਹੀ ਲੱਗਦਾ ਜਿਹੜਾ ਉਤਰਿਆ ਹੋਇਆ, ਕੋਈ ਸਰਕਾਰੀ ਉਮਰਾਵ ਹੀ ਜਾਪਦਾ, ਬੜਾ ਮਹਾਨ ਉਮਰਾਵ ਜਾਪਦਾ।
ਉਤਰਿਓ ਆਨ ਤੁਰਤ ਹੀ ਜਾਣਾ,
ਮੇਰੇ ਜਾਣ ਤੋਂ ਪਹਿਲਾਂ ਪਹਿਲਾਂ ਉਤਰਿਆ ਹੀ ਸੀ ਉੱਥੇ, ਉਹਨਾਂ ਨੂੰ ਕੋਈ ਜਿਆਦਾ ਸਮਾਂ ਨਹੀਂ ਹੋਇਆ ਉਤਰਿਆਂ ਨੂੰ, ਮੇਰੇ ਜਾਣ ਤੋਂ ਪਹਿਲਾਂ ਹੀ ਉਹ ਉਤਰੇ ਹੋਏ ਸਨ ਬਾਗ ਵਿੱਚ।
ਆਵਤ ਮੋਕੋ ਨਿਕਟ ਬੁਲਾਇਓ ਦੀਨ ਮੁੰਦਰੀ ਹੱਥ ਅਲਾਇਓ।
ਮੈਨੂੰ ਉਹਨਾਂ ਨੇ ਆਉਂਦਿਆਂ ਨੂੰ ਵੇਖ ਕੇ ਆਪਣੇ ਕੋਲ ਸੱਦ ਕੇ ਆਪਣੇ ਹੱਥ ਚੋਂ ਮੁੰਦਰੀ ਲਾਹ ਕੇ ਮੈਨੂੰ ਦੇ ਕੇ ਉਹਨਾਂ ਨੇ ਆਗਿਆ ਕੀਤੀ, ਹੁਕਮ ਕੀਤਾ
ਇਸ ਕੋ ਧਰ ਲਿਆਓ ਮਿਠਾਈ।
ਆਖਿਆ ਕਿ ਇਹ ਮੁੰਦਰੀ ਗਹਿਣੇ ਰੱਖ ਕੇ ਦੇ ਬਦਲੇ ਚ ਮਠਿਆਈ ਲਾਇਆ 2 ਰੁਪਿਆਂ ਦੀ, ਤੇ ਮਠਿਆਈ ਲੈਣ ਵਾਸਤੇ ਮੈਨੂੰ ਭੇਜਿਆ।
ਬੀਚ ਦੁਸ਼ਾਲੇ ਲਿਓ ਪਵਾਏ।
ਮੈਂ ਆਖਿਆ ਜੀ ਪਵਾਵਾਂ ਕਾਹਦੇ ਚ, ਤੇ ਉਹਨਾਂ ਨੇ ਆਪਣਾ ਦੁਸ਼ਾਲਾ ਦੇ ਦਿੱਤਾ। ਆਖਿਆ ਇਹਦੇ ਚ ਪਵਾਲ ਕੇ ਲੈ ਆਈ।
ਆਨੇ ਉਤਾਇਲ ਮੈਂ ਸਦੀਨੀ।
ਮੈਂ ਉਹ ਮੁੰਦਰੀ ਦੁਸ਼ਾਲਾ ਲੈ ਕੇ ਹਲਵਾਈ ਕੋਲ ਆ ਗਿਆ, ਤੇ ਇਸ ਹਲਵਾਈ ਨੂੰ ਮੁੰਦਰੀ ਲਿਆ ਕੇ ਦਿੱਤੀ ਹੈ।
ਲੱਖ ਕਰ ਤਸਕਰ ਪੁੱਜ ਗਿਆ ਲੀਨੇ।
ਇਹਨੇ ਮੈਨੂੰ ਚੋਰ ਸਮਝ ਕੇ ਮੇਰੀ ਬਾਂਹ ਫੜ ਲਈ ਤੇ ਬਾਂਹ ਫੜ ਕੇ ਤੁਹਾਡੇ ਕੋਲ ਖਿੱਚੀ ਲਿਆਇਆ।
ਬਰਜ ਬਰਜ ਮੈਂ ਇਹ ਸਮਝਾਇਓ।
ਮੈਂ ਰੋਕ ਰੋਕ ਕੇ ਨੂੰ ਸਮਝਾਇਆ, ਰੋਕ ਰੋਕ ਕੇ ਨੂੰ ਸਮਝਾਉਣ ਦਾ ਯਤਨ ਕੀਤਾ।
ਨਾ ਹੱਕ ਜਬਰੀ ਲੈ ਗਿਆ ਲਿਆਇਓ।
ਲਾਹਕ ਬਿਨਾਂ ਗੱਲ ਤੋਂ ਵੇਖੋ ਜੀ, ਹਲਵਾਈ ਮੈਨੂੰ ਚੋਰ ਸਮਝ ਕੇ ਤੁਹਾਡੇ ਕੋਲ ਪਕੜ ਕੇ ਲੈ ਜਬਰਦਸਤੀ।
ਉਪਮਨ ਵਿਖੇ ਖਸਤੀ ਅਸਵਾਰ ਜਾਨੋ ਤਸਕਰ ਕੇ ਬਤ ਪਾਰ।
ਕਹਿਣ ਲੱਗਾ ਜੀ ਬਾਹਰ ਜੇ ਤੁਸੀਂ ਪੜਤਾਲ ਕਰਨੀ ਚਾਹੁੰਦੇ ਤੇ ਬਾਗ ਚ ਚੱਲੋ ਮੇਰੇ ਨਾਲ। ਉਥੇ 6 ਘੋੜ ਸਵਾਰ ਉਤਰੇ ਨੇ, 6 ਗੁਰੂ ਸਾਹਿਬ ਜੀ ਦੇ ਸਮੇਤ 6 ਘੋੜ ਸਵਾਰ ਉਥੇ ਉਤਰੇ ਹੋਏ ਨੇ। ਬਾਹਰ ਚੱਲ ਕੇ ਬਾਗ ਵਿਚ ਵੇਖ ਲੋ।
ਜਾਨੋ ਤਸਕਰ ਕੈ ਬਤ ਪਾਰ।
ਉਹਨਾਂ ਨੂੰ ਜਾ ਕੇ ਮਿਲੋ, ਉਹਨਾਂ ਨੂੰ ਵੇਖੋ ਵੀ ਉਹ ਕੋਈ ਚੋਰ ਨੇ ਜਾਂ ਰਾਹ ਮਾਰਦੇ, ਤੁਸੀਂ ਜਾ ਕੇ ਵੇਖੋ।
ਕੇ ਕਾਰਜ ਫਲ ਕੇ ਸਭ ਕੈ ਇਸ ਥਲ ਕੇ ਬਦ ਸਰਦਾਰ।
ਹੋ ਸਕਦਾ ਉਹ ਕਿਸੇ ਜਗ੍ਹਾ ਦੇ ਵੱਡੇ ਸਰਦਾਰ ਹੀ ਹੋਣ, ਕਿਸੇ ਇਲਾਕੇ ਦੇ ਉਮਰਾਹ ਵੀ ਹੋਣ।
ਸਾਧ ਅਸਾਧ ਲਿਓ ਨਿਰਧਾਰ।
ਉਹ ਸਾਧ ਨੇ ਅਸਾਧ ਨੇ ਜਾ ਕੇ ਤੁਸੀਂ ਨਿਰਣਾ ਕਰ ਲੋ।
ਕਹੋ ਨਾ ਕੋਰ ਹੇਰ ਪਿੰਨ ਲੀਜੈ।
ਮੈਂ ਝੂਠ ਨਹੀਂ ਬੋਲਦਾ, ਚੱਲ ਕੇ ਵੇਖ ਲੋ ਬਾਗ ਦੇ ਵਿਚ।
ਬੂਝੋ ਚੱਲ ਕਰ ਨਿਰਣੈ ਕੀਜੈ।
ਉਹਨਾਂ ਨੂੰ ਜਾ ਕੇ ਪੁੱਛੋ ਵੀ ਉਹ ਕੌਣ ਨੇ, ਨਿਰਣਾ ਕਰ ਲੋ।
ਮੋਹ ਮੈਂ ਦੋਸ਼ ਹੋਏ ਜੇ ਕੋਏ ਚਹੋ ਸਾਸਨਾ ਦੀਜੈ ਸੋਏ।
ਮੇਰੇ ਵਿਚ ਕੋਈ ਦੋਸ਼ ਹੋਵੇਗਾ ਤੇ ਤੁਸੀਂ ਵੇਖ ਲੈਣਾ, ਫਿਰ ਜੋ ਸਜ਼ਾ ਦਿਓਗੇ ਮੈਨੂੰ ਕਬੂਲ ਹੋਵੇਗੀ। ਜੇ ਮੇਰਾ ਕੋਈ ਦੋਸ਼ ਨਿਕਲਦਾ ਤੇ ਮੈਨੂੰ ਕੋਤਵਾਲ ਸਾਹਿਬ ਫਾਹੇ ਵੀ ਟੰਗੋਗੇ ਤਾਂ ਮੈਂ ਟੰਗਣ ਨੂੰ ਤਿਆਰ ਹਾਂ।
ਇਨਸਨ ਸਭੀ ਲਖਿਓ ਇਆਲੇ।
ਸਮਝ ਕੇ ਸਾਰਿਆਂ ਨੇ ਸਮਝ ਲਿਆ ਇਆਲੀ ਨੂੰ।
ਨਿਰਣੇ ਕਰਦੇ ਚੋ ਵਿਸਾਲੇ।
ਹੁਣ ਉਹ ਨਿਰਣਾ ਕਰਨਾ ਚਾਹੁੰਦੇ ਸੀ ਗੱਲ ਦਾ ਵੀ ਕੌਣ ਹੈ ਬਾਹਰ ਜਿਹੜੇ ਉਤਰੇ ਹੋਏ ਨੇ, ਜਿਨ੍ਹਾਂ ਨੇ ਇੰਨੀ ਕੀਮਤੀ ਮੁੰਦਰੀ ਦਿੱਤੀ ਹੈ, ਫਿਰ ਦੁਸ਼ਾਲਾ ਦੇ ਦਿੱਤਾ ਵਿਚ ਮਠਿਆਈ ਪਕਵਾਨ ਪਾਉਣ ਵਾਸਤੇ। ਦਰਅਸਲ ਹਸਨ ਅਲੀ ਉਹ ਵਿਅਕਤੀ ਹੈ ਜਿਹੜਾ ਖੁਦਾ ਕੇ ਅਰਦਾਸਾਂ ਕਰਦਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਹੱਥ ਲੱਗਣ ਤੇ ਮੈਂ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਬਾਦਸ਼ਾਹ ਔਰੰਗਜ਼ੇਬ ਕੋਲ ਲੈ ਕੇ ਜਾਵਾਂ ਤੇ ਬਦਲੇ ਚ ਮੈਨੂੰ ਇਨਾਮ ਮਿਲੇ। ਤੇ ਸਮਝ ਲਓ 9ਵੇਂ ਪਾਤਸ਼ਾਹ ਇਹਦੀ ਇੱਛਾ ਹੀ ਪੂਰੀ ਕਰਨ ਆਏ ਨੇ। ਗ੍ਰਿਫ਼ਤਾਰੀ ਤਾਂ ਮੇਰੇ ਸਾਹਿਬ ਨੇ ਦੇਣੀ ਸੀ, ਜੀਨ ਤੋਂ ਸਿੱਧਾ ਦਿੱਲੀ ਨੂੰ ਵੀ ਜਾ ਸਕਦੇ ਸਨ, ਪਰ ਆਗਰੇ ਪਹੁੰਚੇ ਨੇ। ਉਥੇ ਇਕ ਮਾਈ ਵੀ ਸੀ ਬਜੁਰਗ, ਉਥੇ ਸਤਿਗੁਰਾਂ ਦਾ ਸਥਾਨ ਹੈ ਗੁਰਦੁਆਰਾ ਮਾਈ ਥਾਨ ਸਾਹਿਬ, ਉਹ ਵੀ ਮਹਾਰਾਜ ਜੀ ਦੀ ਸ਼ਰਧਾਲੂ ਸੀ, ਉਹਦੀ ਵੀ ਸਤਿਗੁਰਾਂ ਭਾਵਨਾ ਪੂਰੀ ਕਰਨੀ ਸੀ। ਉਹ 9ਵੇਂ ਪਾਤਸ਼ਾਹ ਨੇ ਆਪ ਹੀ ਸਾਰੀ ਵਿਧੀ ਬਣਾਈ ਹੈ ਤੇ ਜਿਵੇਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗ੍ਰਿਫ਼ਤਾਰੀ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।